ठकत पैगन सूर में खड़क प्रहार तुवार गए तुरंगम हुस घने पयो खेत एक चरार।
वाहगुरु जी का खालसा वाहगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो देन दुनिया दे मालक सर्व सांझी बालता दे सांझे रहबर असमाद जिहे जीवां दे उधार करता सतगुर बाणी पुरख पुरखोत्तम बाणी संचित लावै गो गुरबाणी सुनत मेरा मन द्रव्या मन पीना निज कर आवै गो। आदि गुरु धन धन श्री गुरु ग्रंथ साहिब सच्चे पातशाह जी की पवित्र हजूरी च संध्या वेले दे सजे हुए दीवाना च हाजरिया भर के आप जी अपना समा सवास गुरु लेखे ला के सफला और सकारथा कर रहे श्री गुरु प्रताप सूरज ग्रंथ की चल रही लड़ीवार कथा छेवें पातशाह मेरी पीरी दे मालक सतगुरु श्री गुरु हरगोबिंद साहब जी का पवित्र इतिहास बहुत ही श्रद्धा भावना आदम सत्कार सहित सरवण कर रहे लला बेग अपनिया रेंदिया 10,000 फौजां दे समेत तैयारी करके हमला करके आया है। दिन चढ़ेगा यह जंग शुरू होया है। ये 10,000 सिपाहियों ने कठिया ने हमला किया। इधर श्री गुरु हरगोबिंद साहिब जी महाराज जी ने जोध राय नूं हुक्म किया है कि भाई जोध राय जी अद्धी फौज तुसी अपने नाल लिजा के तुरकां ते दक्षण दिशा वाले पासों हमला करो तो सामने असी इन्हां दा मुकाबला करांगे। सामने धन गुरु हरगोबिंद साहिब जी ने मुकाबला शुरू किया है ते दक्षण दिशा तो जोध राय ने हमला किया। गोलियां दागियां ने निशाने लगे ने। धन गुरु हरगोबिंद साहिब जी महाराज जी ने अपने कमान दे चले ते तीर चाड़ के खपरे छड़े ने। सैकड़े दुश्मनों नूं महाराज सच्चे पातशाह ने अपने तीरां नाल मार के मौत दे घाट उतारिया। सतगुरां दी कमान तो निकलिया होया खपरा तीर एक दो नहीं 10-10 दुश्मनां दीआं छातियां नूं विन्न के पार निकल जांदा है और 10-10 तुरकां दे मुगल पठान जंग दे मैदान विच मिट्टी चखदे ने खाक चखदे ने। इस प्रकार नाल बहुत भारी गह गच जंग होया है। कितने ज्यादा जोर दा हल्ला होया है कि इस तुरकां दे हल्ले दे विच 9,000 सिपाही जंग दे मैदान च तुरकां दे होर मारे गए। 9,000 तुरक मरे ने। 1,000 सतगुरां दे सिख सूरमे शहीद होए ने। लला बेग अपने रहिंदे खुंदे जवानां नूं पिछे लैके हट गया। एक बार पिछे मुड़ गया जदों निगाह मारी ते वेख के दंग रह गया कि तकरीबन 1,000 कसूर में इहदे नाल बाकी बचे है। 9,000 इहदे नाल दे सिपाही रण भूमि विच गर्क हो गए ने मिट्टी विच मिल गए ने। इहो जिहा बड़ा भारी गह गच जंग हो रहा है। आओ हुण जिवें लला बेग दे जिहड़े जरनैल ने काबल बेग इहदा भरा कंबर बेग कासम बेग ते शमश बेग और इहदे होर जिहड़े जरनैल ने जिवें जंग दे मैदान दे विच मर रहे ने आओ मन बिरतियां एकाग्र करिए। वीर रस की यह कथा है। छेवें पातशाह गुरु हरगोबिंद साहब जी का इतिहास है। महाराज दे जंग की कथा है। गुरु चरणा का ध्यान धारण करके कथा श्रवण करिए। ਨੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸਖਤ ਪਏ ਗਨ ਸੂਰ ਮੈਂ ਖੜਗ ਪ੍ਰਹਰ ਤਵਾਰ।
ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਵਿਚ ਵਾਰ ਕਰਦਿਆਂ ਕਰਦਿਆਂ, ਤੇਗਾਂ ਚਲਾਉਂਦਿਆਂ, ਸ਼ਸਤਰ ਚਲਾਉਂਦਿਆਂ, ਆਖਰਕਾਰ ਥੱਕ ਗਏ ਨੇ ਵਾਰ ਕਰਦਿਆਂ ਕਰਦਿਆਂ।
ਗਏ ਤੁਰੰਗਮ ਹੁਸਕਨੇ ਭਯੋ ਖੇਤ ਬਿਕਰਾਰ।
ਜਿਹੜੇ ਸੂਰਮਿਆਂ ਦੇ ਘੋੜੇ ਨੇ ਉਹ ਵੀ ਘਬਰਾ ਗਏ ਨੇ, ਕਿਉਂਕਿ ਜੰਗ ਹੀ ਇਤਨੇ ਜ਼ੋਰ ਦਾ ਹੋਇਆ, ਕੜਾ ਕੜੀ ਗੋਲੀਆਂ ਦੀ ਹੋਈ ਹੈ, ਅਨੇਕਾਂ ਸ਼ਸਤਰ ਹਥਿਆਰ ਜੰਗ ਦੇ ਮੈਦਾਨ ਚ ਚੱਲੇ ਨੇ, ਸੈਂਕੜੇ ਘੋੜੇ ਮਰੇ ਨੇ, ਹਜ਼ਾਰਾਂ ਦੀ ਗਿਣਤੀ ਚ ਸੂਰਮੇ ਜੰਗ ਦੇ ਮੈਦਾਨ ਦੀ ਭੂਮੀ ਚ ਮਾਰੇ ਗਏ ਨੇ। ਇਸ ਕਰਕੇ ਜਿਹੜੇ ਘੋੜੇ ਨੇ ਸੂਰਮਿਆਂ ਦੇ ਉਹ ਵੀ ਘਬਰਾ ਗਏ ਹਨ, ਉਹ ਵੀ ਜੰਗ ਦੇ ਮੈਦਾਨ ਦੇ ਇਸ ਬਕਰਾਲ ਦ੍ਰਿਸ਼ ਨੂੰ ਵੇਖ ਕੇ ਘੋੜੇ ਵੀ ਘਬਰਾਏ ਹੋਏ ਨੇ।
ਟੁੱਟ ਕੇ ਛੰਦ ਦਰਬਾਰ ਹਜ਼ਾਰੋਂ ਨੰਗ ਪਰੇ,
ਹਜ਼ਾਰਾਂ ਹੀ ਨੰਗੀਆਂ ਕਿਰਪਾਨਾਂ ਜੰਗ ਦੇ ਮੈਦਾਨ ਚ ਖਿੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ।
ਜਿਨ ਰੰਗ ਸੁਰੰਗ ਤਿਸ਼ਰੋਂ ਬਰੇ,
ਜਿਹੜੀਆਂ ਕਿਰਪਾਨਾਂ ਰਣ ਭੂਮੀ ਚ ਡਿੱਗੀਆਂ ਪਈਆਂ, ਸਾਰੀਆਂ ਲਹੂ ਦੇ ਨਾਲ ਰੰਗੀਆਂ ਹੋਈਆਂ, ਸਾਰੀਆਂ ਕਿਰਪਾਨਾਂ, ਸਾਰੀਆਂ ਤੇਗਾਂ ਖੂਨ ਦੇ ਰੰਗ ਨਾਲ ਲਾਲ ਸੁਰਖ ਹੋਈਆਂ ਸੋਭ ਰਹੀਆਂ ਹਨ।
ਟੁੱਟ ਗਈ ਲਗ ਲੋਹਨ ਪੈ,
ਕਿਰਪਾਨਾਂ ਜੰਗ ਦੇ ਮੈਦਾਨ ਚ ਟੁੱਟੀਆਂ ਪਈਆਂ, ਕਿਉਂਕਿ ਲੋਹੇ ਤੇ ਲੋਹਾ ਵੱਜਦਾ ਤੇ ਫਿਰ ਲੋਹਾ ਟੁੱਟਦਾ ਵੀ ਹੈ। ਕਈ ਤੇਗਾਂ ਜੰਗ ਦੇ ਮੈਦਾਨ ਚ ਟੁੱਟੀਆਂ ਹੋਈਆਂ ਪਈਆਂ ਨੇ।
ਕਬਜ਼ੇ ਪਰ ਭਿੰਨ ਅਸੋਹਨ ਪੈ,
ਕਿਰਪਾਨਾਂ ਇਕ ਪਾਸੇ ਨੇ, ਉਨ੍ਹਾਂ ਦੇ ਜਿਹੜੇ ਕਬਜ਼ੇ ਨੇ, ਕਬਜ਼ੇ ਦਾ ਮਤਲਬ ਕਿਰਪਾਨਾਂ ਦੇ ਜਿਹੜੇ ਮੁੱਠੇ ਨੇ, ਉਹ ਮੁੱਠੇ ਵੱਖਰੇ ਨਜ਼ਰ ਆਉਂਦੇ ਨੇ ਡਿੱਗੇ ਪਏ, ਤੇ ਉਨ੍ਹਾਂ ਉਤੋਂ ਟੁੱਟੀਆਂ ਹੋਈਆਂ ਕਿਰਪਾਨਾਂ ਵੱਖਰੀਆਂ ਨਜ਼ਰ ਆਉਂਦੀਆਂ ਹਨ।
ਫੰਗਨ ਟੁੱਟ ਗਏ,
ਕਿਰਪਾਨਾਂ ਟੁੱਟੀਆਂ ਪਈਆਂ ਨੇ, ਏਦਾਂ ਬੰਦੂਕਾਂ ਵੀ ਟੁੱਟੀਆਂ ਪਈਆਂ ਜੰਗ ਦੇ ਮੈਦਾਨ ਚ, ਬਹੁਤ ਸਾਰੀਆਂ ਬੰਦੂਕਾਂ ਵਿਚਕਾਰੋਂ ਟੁੱਟੀਆਂ ਪਈਆਂ ਨੇ, ਉਨ੍ਹਾਂ ਦੀਆਂ ਨਾਲੀਆਂ ਵੱਖਰੀਆਂ ਤੇ ਜਿਹੜੇ ਉਨ੍ਹਾਂ ਦੇ ਬੱਟ ਆਦਿਕ ਹੁੰਦੇ ਨੇ ਬੰਦੂਕਾਂ ਦੇ, ਉਹ ਵੱਖਰੇ ਟੁੱਟੇ ਪਏ ਹਨ। ਉਨ੍ਹਾਂ ਦੇ ਲੱਕੜ ਦੇ ਜਿਹੜੇ ਮੁੱਠੇ ਨੇ ਬੰਦੂਕਾਂ ਦੀਆਂ, ਲੱਕੜਾਂ ਦੀਆਂ ਜਿਹੜੀਆਂ ਪਿੱਠਾਂ ਨੇ, ਉਹ ਟੁੱਟ ਕੇ ਜ਼ਮੀਨ ਦੇ ਉੱਤੇ ਨਿਕੰਦ ਹੋ ਕੇ ਪਈਆਂ ਹਨ।
ਉਹ ਸਾਬਤ ਕੰਚਨ ਕੰਮ ਕਰੇ,
ਕਈ ਬੰਦੂਕਾਂ ਸਬੂਤੀਆਂ ਵੀ ਪਈਆਂ ਜਿਹੜੀਆਂ ਟੁੱਟੀਆਂ ਨੇ, ਸਾਬਤ ਪਈਆਂ ਹੋਈਆਂ, ਸੂਰਮੇ ਮਰ ਗਏ ਨੇ ਪਰ ਉਨ੍ਹਾਂ ਦੀਆਂ ਬੰਦੂਕਾਂ ਰਣ ਭੂਮੀ ਚ ਡਿੱਗੀਆਂ ਪਈਆਂ। ਬੰਦੂਕਾਂ ਬੜੀਆਂ ਕੀਮਤੀ ਨੇ, ਇੰਨੀਆਂ ਕੀਮਤੀ ਕਿ ਉਨ੍ਹਾਂ ਬੰਦੂਕਾਂ ਦੇ ਉੱਤੇ ਸੋਨੇ ਦੀ ਕਾਰਾਗਰੀ ਕੀਤੀ ਹੋਈ ਹੈ, ਉਨ੍ਹਾਂ ਬੰਦੂਕਾਂ ਦੇ ਉੱਤੇ ਸੋਨੇ ਦਾ ਕੰਮ ਕੀਤਾ ਹੋਇਆ ਹੈ।
ਬਿਨ ਸੂਰਨ ਤੇਰਾ ਭੂਮ ਪਰੇ,
ਸਾਰੀ ਰਣ ਭੂਮੀ ਸੂਰਮਿਆਂ ਤੋਂ ਬਿਨਾਂ ਜੰਗ ਦਾ ਮੈਦਾਨ ਬੜਾ ਵਿਕਰਾਲ ਨਜ਼ਰ ਆਉਂਦਾ, ਸੂਰਮੇ ਨਹੀਂ ਦਿਸਦੇ, ਮੁਰਦੇ ਲੋਥਾਂ ਤਾਂ ਨਜ਼ਰ ਆ ਰਹੀਆਂ ਨੇ, ਉਨ੍ਹਾਂ ਦੇ ਹਥਿਆਰ ਡਿੱਗੇ ਹੋਏ ਨਜ਼ਰ ਆ ਰਹੇ ਨੇ, ਪਰ ਸੂਰਮੇ ਰਣ ਭੂਮੀ ਛੱਡ ਕੇ ਜਿਹੜੇ ਬਚੇ ਨੇ ਉਹ ਪਿੱਛੇ ਜਾ ਖਲੋਤੇ ਨੇ।
ਧਰ ਪੈ ਧਰ ਜਿਉ ਕੇ ਕੰਧ ਚਿਣੇ,
ਧੜ ਦੇ ਉੱਤੇ ਧੜ ਪਏ ਨੇ, ਜਿਵੇਂ ਮਨ ਨੂੰ ਇੱਟ ਤੇ ਇੱਟ ਰੱਖ ਕੇ ਕੰਧ ਚਿਣੀ ਹੁੰਦੀ ਹੈ, ਜਿਵੇਂ ਇੱਟਾਂ ਤੇ ਇੱਟਾਂ ਰੱਖ ਕੇ ਕੰਧ ਤੇ ਕੰਧ ਰੱਖ ਕੇ ਕੰਧ ਚਿਣੀ ਜਾਂਦੀ ਹੈ, ਕਹਿੰਦੇ ਏਦਾਂ ਧੜਾਂ ਦੇ ਉੱਤੇ ਧੜ ਪਏ ਨੇ, ਧੜਾਂ ਦੀਆਂ ਕੰਧਾਂ ਚਿਣੀਆਂ ਹੋਈਆਂ ਲੱਗਦੀਆਂ ਨੇ।
ਕਿਉਂ ਬਾਹੋਂ ਕੱਤੀ ਕਿਉਂ ਜੰਗ ਹਨੇਰੀ,
ਬਾਹ ਵੱਡੀ ਪਈ ਆ ਜੰਗ ਦੇ ਮੈਦਾਨ ਚ, ਕਿਸੇ ਦੀ ਲੱਤ ਕੱਟੀ ਪਈ ਹੈ।
ਤੁਰਕਾਨ ਚੁੱਤੀ ਹਜ਼ਾਰ ਮਰੇ,
ਜੀ ਕੋਈ ਥੋੜੇ ਨਹੀਂ ਹੁੰਦੇ, 34,000 ਤੁਰਕ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। 35,000 ਆਏ ਸਨ, 35,000 ਚੋਂ 34,000 ਸੂਰਮੇ ਤੁਰਕਾਂ ਦੇ ਜੰਗ ਦੇ ਮੈਦਾਨ ਚ ਮਾਰੇ ਪਏ ਹਨ।
ਗੁਰਸੂਰ ਹਜ਼ਾਰ ਪ੍ਰਾਣ ਹਰੇ,
34,000 ਤੁਰਕ ਮਰੇ ਨੇ, ਉਥੇ 1,000 ਸਤਿਗੁਰਾਂ ਦੇ ਸਿਪਾਹੀ ਸਿੱਖ ਵੀ ਸ਼ਹੀਦ ਹੋਏ ਪਏ ਨੇ, 1,000 ਸਤਿਗੁਰਾਂ ਦੇ ਸੂਰਮੇ ਬਹਾਦਰ ਵੀ ਸ਼ਹਾਦਤ ਪ੍ਰਾਪਤ ਕਰ ਗਏ ਨੇ।
ਇੱਕ ਜਾਮ ਚੜਿਓ ਦਿਨ ਜੰਗ ਬਏ,
ਪੈਰ ਦਿਨ ਚੜ ਗਿਆ, ਦਿਨ ਚੜਦਿਆਂ ਇੱਕ ਪੈਰ ਤੱਕ ਜੰਗ ਹੁੰਦਾ ਰਿਹਾ, ਦਿਨ ਦੇ ਇੱਕ ਪੈਰ ਤੱਕ ਇਹ ਜੰਗ ਦਾ ਮਾਹੌਲ ਬਣਿਆ ਰਿਹਾ।
ਅਸਮਾਰ ਮਚੀ ਪਤ ਪ੍ਰਾਣ
ਜੀ, ਮਾਰ ਤੇਗਾਂ ਦੀ ਮਚੀ ਹੈ, ਬਹੁਤ ਸਾਰੇ ਪ੍ਰਾਣਾਂ, ਬਹੁਤ ਸਾਰੇ سارے سورمیاں دے پران بہت سارے سورمیاں دے سواس نکل گئے ہیں
جب جام کچو کٹ رہنو تے
جنگ ادو شروع ہویا سی جدو دو پیر رات رہندی سی ادھی رات نو جنگ شروع ہویا ہے دو پیر رات رہندیا جنگ شروع ہویا سی تے دن دے ایک پیر ہور بیت گئے یعنی کہ تین پیر بیت چکے نے جنگ کر دیاں تے تین پیراں دے وچ 34,000 ترک جنگ دے میدان چ مارے جا چکے نے
لڑکے شانتی جن سین سپے
پہلے جنگ دے میدان وچ جڑے سورمے مرے پئے نے اداں لگدا ہے جویں لڑ کے نا رن بھومی چ لڑ کے تھک کے سدا دی نیندے سو گئے نے لگدا جوے آرام کر رہے نے کئیاں سورمیاں دے سراں تھلے ٹالاں نے ادا لگدا وی ٹالاں دے سرانے لا کے سورمے جنگ دے میدان چ ستے پئے نے اور اپنی تھکاوٹ دور کر رہے نے
گن دند پسنگ تلنگ پرے
سارے نگارے ڈگے پئے نے جنگ دے میدان نگارے بجان والے مر چکے نگارے ڈگے پئے نے
گے ڈنک بجا من ہر پرے
نگاریاں دے نال گھوڑے ڈگے پئے نے اور نگارے بجاؤن والے جڑے ڈنک نے ڈنک نام چوباں دا ہوندا جنہاں نال نگارا بجایا جاندا ہے او چوباں وی کھنڈیاں پئیاں نے جڑے او بجاؤن والے سن نگارے او وی جنگ دے میدان وچ نگارچی وی مرے پئے نے
پتلین سو کھیل منو کر کے
جی اداں مرے پئے نے اک دوجے تے ڈگے پئے نے جویں کوئی پتلیاں دی کھیڈ وکھاوندے نے نا کٹ پتلیاں دی تاگیاں دے نال پتلیاں نو نچاؤندا پتلیاں نو نچاؤن والا تے پتلیاں دی کھیڈ وکھان تو بعد او ساریاں پتلیاں اکٹھیاں کر کے رکھ دیندا ہے کہندے اسی طرح ہی لگدا ہے کہ جویں رن بھومی چ پتلیاں دے وانگر پہلا نچ رہے سن تے ہن سارے مرے پئے اکٹھے کر کے رکھ دتے نے
گل اوپر پھیر دئی تھرکے
پتلیاں دی کھیڈ وکھا کے پتلیاں اکٹھیاں کر کے رکھ دئی دیاں نے ایداں ہی ترک مان اکٹھے کر کے رکھ دتے رن بھومی چ لوکھاں تے لوکھاں ڈگیاں پئیاں شریراں تے شریر ڈگے پئے تے کھنڈے پئے ہن
گند لو مرچھائے پرے
تے جنگ دے میدان چ سورمیاں دے لہو دی جڑی بدبو ہے او وی پھیل گئی ہے اتنی زیادہ بدبو خون دی پھیل گئی ہے جڑے جیوندے نے کئی تا مشک دے نال ہی مورچھت ہو کے ڈگ پئے نے بے ہوش ہو کے ڈگ پئے نے
مکھ نین پسار کتے اک مرے
جڑے مرے پئے نے کئیاں دے منہ تڈے ہوئے نے جدوں منہ تو کہندے نے مار لو منہ تڈ کے کہندے تے کئیاں دا منہ تڈیا ہی رہ جاندا ہے کئیاں دیاں اکھاں اگڑیاں رہ گئیاں نے کئیاں دے نین اگاڑے رہ گئے ہن
رج شرونت پنک تسے مر کے
دھرتی دے اتے جڑی دھرتی دی مٹی ہے او سورمیاں دے خون نال گارا بنی ہوئی ہے اس گارے دے وچ سورمے تسے پئے نے اس گارے دے وچ سورمیاں دیاں لوتھاں تسیاں ہوئیاں مر کے وچے تسے ہوئے نے
وہ قائل کولن تے در کے
بہت سارے سورمے گھوڑیاں دے پیراں تھلے دڑ کے مارے جڑے قائل ہو کے ڈگدے نے انہاں کول اٹھیا نہیں جاندا مڑ کے گھوڑیاں دے پیراں تھلے مارے جاندے لتاڑ کے بہت سارے قائل گھوڑیاں دے پیراں تھلے لتاڑ کے مارے گئے نے
حسین کھڑی اک اور بھئی
ستگراں دیاں فوجاں اک پاسے کھڑیاں ہن
گن گند پچو من مار دے
میں ستگراں دے بہادر بڑے اتشاہ وچ کھڑے نے گھوڑیاں دے اتے سوار نے نگاریاں دے اتے چوبا لگ رہی ہیں سورمے اندر پورا لڑن دا جذبہ تے چاو ہے
پھر بیگ للاوے دور کھڑا
للا بیگ دور ہو کے کھلو گیا جدو ایک واری ہلہ کر کے آیا پھر پیچھے ہٹ گیا جدو 9,000 سپاہی دے مارے گئے پیچھے رو ہٹ گیا للا بیگ جیڑا 1,000 سورمے دا بچیا سی انہاں نو نال لے کے للا بیگ پیچھے جا کھلوتا ہے
مرجھائے گئے مکھ جنگ کرا
للا بیگ جنگ کر کے مرجھا گیا ہے ایدہ چہرہ مورا مرجھا گیا ہے ایدے اندر ہن لڑن دا حوصلہ نہیں رہا
سمدائے چمونے پاس پکھے
چارے پاسے نگاہ مار کے دی فوج نظر نہیں آوندی ایدہ کوئی بہتا سارا شپائیاں دا جتھا نظر نہیں آوندا ہن انگلاں تے گنے جان والے شپائی بس نظر آوندے دسدے نے
پچھتائے پئے من بند بکھے
اور अपने मन च बड़ा पछतावा करके खलोता ते चिंता विच दगद हो रहा है, बड़ा भारी चिंता विच चिंतित होके दगद हो रहा है।
ए कियामत आए न जंग पयो,
ऐसा लगदा है कियामत दा रोज आया, ए जंग नहीं होया, ए ता कियामत दा दिन आया जिस दिन साडे सारे तुरकाने दी मौत हो गई है। कहंदा ए ता कियामत दा रोज आ गया है, जंग विच इन्ने बंदे नहीं मारे जा सकदे, उहदी तीन पहरां विच 34,000 सिपाही मारे जाण। कहंदा जंग च इन्ने बंदे नहीं मारे जा सकदे, ता जरूर कियामत दा रोज आया है।
मैं काज सरयो दल प्राण हयो,
कोई काम भी नहीं सरिया, कोई काम भी सिद्ध नहीं होया जिहड़ा काम करन आए सी, ते दल भी इन्ना मारिया गया, फौजां भी इन्नियां मारियां गईयां।
सुर पीर चमो थित दी दिखै,
हुण तां गुरु दे कोल मेरे नालों ज्यादा फौज नजर आ रही है, ते वाकई ज्यादा सी, हुण 3,000 सन गुरु साहब दे कोल, इहदे कोल 1,000 की बचिया, हुण वेखदा सामने निगाह मार के भी पहला मेरे कोल फौज अधिक सी, मैं कहिंदा सी आटे च लून ने गुरु के सिख, पर हुण तां गुरु कोल फौज जिहड़ी है मेरी फौज नालों ज्यादा नजर आ रही है।
सरदार रहे मम सैन बिखै,
मेरे जरनैल जेड़े मेरे सरदार ने, मेरी फौज दे सेनापति ने, ਉਹ ਹੁਣ ਜਿਉਂਦੇ ਰਹਿ ਗਏ ਨੇ, ਫੌਜਾਂ ਤਾਂ ਤਕਰੀਬਨ ਨਿਪਟ ਚੁੱਕੀਆਂ, ਮਾਰੇ ਜਾ ਚੁੱਕੇ ਨੇ।
ਸੁਜਨੀ ਲਗ ਲਾਗਤ ਮੋਏ ਅਵੈ,
ਤੇ ਹੁਣ ਜਿਹੜੀ ਫੌਜ ਮੇਰੇ ਲਾਗੇ ਖੜੀ ਹੈ ਉਹੀ ਹੁਣ ਜੰਗ ਦੇ ਮੈਦਾਨ ਵਿਚ ਅੱਗੇ ਲੜਨ ਵਾਲੀ ਰਹਿ ਗਈ ਹੈ।
ਜੰਗ ਮਾਤ ਅਜ ਪ੍ਰਾਣ ਸਮੈ,
ਇਹਦੀ ਜਿਹੜੀ ਮੇਰੀ ਜਿੰਨੀ ਫੌਜ ਸੀ ਜੰਗ ਦੇ ਮੈਦਾਨ ਵਿਚ ਲੜ ਕੇ ਆਪਣੇ ਪ੍ਰਾਣ ਤਿਆਗ ਗਈ ਹੈ।
ਗੋ ਕੋ ਨਾ ਗਯੋ ਮੈਂ ਮਾਰ ਲਿਓ,
ਇੰਨੀ ਫੌਜ ਮਾਰੀ ਗਈ, ਨਾ ਤਾਂ ਗੁਰੂ ਨੂੰ ਫੜ ਸਕੇ ਤੇ ਨਾ ਇਹ ਗੁਰੂ ਨੂੰ ਮਾਰ ਸਕੇ, ਦੋਵਾਂ ਚੋਂ ਇੱਕ ਕੰਮ ਵੀ ਨਹੀਂ ਕਰ ਸਕੇ।
ਪਰ ਹਿਲਕਨੋ ਨਾ ਪਲਾਏ ਦਿਓ,
ਨਾ ਹੀ ਹੱਲਾ ਕਰਕੇ ਉਹਨਾਂ ਨੂੰ ਭਜਾ ਸਕੇ, ਜਾਂ ਤਾਂ ਭਜਾ ਹੀ ਦਿੰਦੇ ਉਹ ਵੀ ਨਹੀਂ ਕੰਮ ਕਰ ਸਕੇ, ਹੱਲਾ ਕਰਕੇ ਵੀ ਗੁਰੂ ਨੂੰ ਭਜਾ ਨਹੀਂ ਸਕੇ। ਉਹ ਪੈਰ ਅੜਾ ਕੇ ਰਣ ਭੂਮੀ ਚ ਇਸ ਤਰ੍ਹਾਂ ਲੜਦੇ ਰਹੇ ਸਾਡੇ ਨਾਲ ਜਿਵੇਂ ਰਣ ਖੰਭ ਗੱਡੇ ਹੋਣ।
ਮੈਂ ਖੇਤ ਤੇ ਅਰਬੀਰ ਰਹੇ,
ਨਾ ਉਹਨਾਂ ਨੇ ਜੰਗ ਦਾ ਮੈਦਾਨ ਛੱਡਿਆ ਤੇ ਨਾ ਹੀ ਉਹਨਾਂ ਦੇ ਵੀਰ ਯੋਧੇ ਜਿਹੜੇ ਨੇ ਉਹ ਪਿੱਛੇ ਹਟੇ ਨੇ, ਸਗੋਂ ਮੇਰੇ ਯੋਧੇ ਜੰਗ ਦੇ ਮੈਦਾਨ ਵਿਚ ਨਹੀਂ ਰਹੇ।
ਮਾਰ ਪ੍ਰਾਰਨ ਸ਼ਸਤਰ ਗਏ,
ਬਹੁਤ ਸਾਰੇ ਸ਼ਸਤਰਾਂ ਦੇ ਵਾਰ ਕੀਤੇ, ਇੱਕ ਇੱਕ ਤੀਰ ਨਾਲ ਮੇਰੇ ਕਈ ਕਈ ਸਿਪਾਹੀ ਵਿੰਨ ਸੁੱਟੇ ਨੇ ਗੁਰੂ ਜੀ ਨੇ। ਕਹਿੰਦਾ ਉਹਨਾਂ ਨੇ ਬਹੁਤ ਸਾਰੇ ਸ਼ਸਤਰ ਮਾਰ ਕੇ ਮੇਰੇ ਸੂਰਮੇ ਮਾਰ ਦਿੱਤੇ ਹਨ।
ਕਾਬਲ ਬੇਗ ਵਿਸਾਲ ਬਲੀ,
ਕਾਬਲ ਬੇਗ ਪਛਤਾਵਾ ਕਰਕੇ ਇੱਦਾਂ ਗੱਲਾਂ ਕਰ ਰਿਹਾ ਸੀ, ਇਹਦਾ ਭਾਣਜਾ ਸੀ ਕਾਬਲ ਬੇਗ, ਬੜਾ ਬਹਾਦਰ ਸੀ, ਬੜਾ ਸੂਰਮਾ ਸੀ, ਯੋਧਾ ਸੀ, ਕਾਬਲ ਬੇਗ ਕੋਲ ਖੜਾ ਸੀ, ਉਹਨੇ ਆਪਣੇ ਮਾਮੇ ਦੇ ਮੂੰਹ ਤੋਂ ਚਿੰਤਾ ਤੁਰਬਾਤਾਂ ਸੁਣੀਆਂ ਨੇ, ਸੁਣ ਕੇ ਕਾਬਲ ਬੇਗ ਉਸ ਵਕਤ
ਮਾਤਲ ਸੋ ਕਹਿ ਧੀਰ ਭਲੀ,
ਆਪਣੇ ਮਾਮੇ ਨੂੰ ਧੀਰਜ ਦੇਣ ਵਾਸਤੇ, ਕਿਉਂਕਿ ਸੂਰਮਾ ਕਦੇ ਹੌਸਲਾ ਨਹੀਂ ਢਾਉਂਦਾ, ਭਾਵੇਂ ਰਣ ਮੈਦਾਨ ਵਿਚ ਉਹਨੂੰ ਇਹ ਵੀ ਨਜ਼ਰ ਆਉਂਦਾ ਹੋਵੇ ਕਿ ਮੈਂ ਜਿੱਤ ਨਹੀਂ ਸਕਦਾ, ਪਰ ਉਹ ਫਿਰ ਵੀ ਹੌਸਲਾ ਨਹੀਂ ਢਾਉਂਦਾ। ਕਾਬਲ ਬੇਗ ਸੂਰਮਾ ਸੀ, ਬਹਾਦਰ ਸੀ, ਆਪਣੇ ਮਾਮੇ ਨੂੰ ਧੀਰਜ ਦੇਣ ਵਾਸਤੇ ਕਾਬਲ ਬੇਗ ਬੋਲਿਆ,
ਅਬ ਹੋਏ ਕਾ ਪਛਤਾਵਨ ਤੇ,
ਮਾਮਾ ਜੀ ਹੁਣ ਕਿਉਂ ਪਛਤਾਵਾ ਕਰਦੇ ਹੋ ਜੰਗ ਦੇ ਮੈਦਾਨ ਚ, ਹੁਣ ਪਛਤਾਵਾ ਕਰਨ ਨਾਲ ਕੀ ਮਿਲਣਾ, ਪਛਤਾਵਾ ਕਰਨ ਦੇ ਨਾਲ ਤੁਹਾਨੂੰ ਕੀ ਪ੍ਰਾਪਤ ਹੋਣਾ ਹੈ।
ਮਾਤ ਬਣੇ ਹੱਟ ਜਾਵਨ ਤੇ,
ਤਾਂ ਹੁਣ ਜੇ ਤੁਸੀਂ ਪਿੱਛੇ ਹਟ ਗਏ ਅੱਗੇ ਜਾ ਕੇ ਨਾ ਲੜੇ, ਹੁਣ ਜੇ ਇੱਥੋਂ ਪਿੱਛੇ ਹਟ ਕੇ ਵਾਪਸ ਜਾਣ ਦੀ ਇੱਛਾ ਕੀਤੀ ਤੇ ਹੁਣ ਕਿਵੇਂ ਗੱਲ ਹੋ ਸਕਦੀ, ਪਿੱਛੇ ਹਟਣ ਨਾਲ ਹੁਣ ਗੱਲ ਕਿਵੇਂ ਬਣੇਗੀ।
ਸ਼ਾਹੋ ਸਭਾ ਸ਼ਮਸ਼ੀਰ ਲਈ,
ਗਏ ਮਾਮਾ ਜੀ ਬਾਦਸ਼ਾਹ ਦੀ ਕਚਹਿਰੀ ਵਿਚ, ਤੁਸੀਂ ਕਿਰਪਾਨ ਚੁੱਕ ਕੇ ਆਪਣੇ ਮਿਆਨ ਚ ਪਾ ਕੇ ਪਾਨਾਂ ਦਾ ਬੀੜਾ ਚੱਬ ਕੇ ਕਿਹਾ ਸੀ ਕਿ ਮੈਂ ਜਾ ਕੇ ਗੁਰੂ ਨੂੰ ਫੜਾਂਗਾ ਜਾਂ ਮਾਰਾਂਗਾ,
ਕਹਿ ਬਾਕ ਆਇਓ ਹੈ ਲਿਆਓ ਜਵੀ,
ਕਹਿ ਕੇ ਆਇਆ ਸੀ ਤੂੰ ਬਾਦਸ਼ਾਹ ਦੀ ਕਚਹਿਰੀ ਵਿਚ ਕਿ ਮੈਂ ਜਾ ਕੇ ਗੁਰੂ ਨੂੰ ਪਕੜਾਂਗਾ, ਗੁਰੂ ਕੋਲ ਜਿਹੜੇ ਘੋੜੇ ਨੇ ਉਹ ਘੋੜੇ ਫੜ ਕੇ ਵਾਪਸ ਲੈ ਕੇ ਆਵਾਂਗਾ।
ਗੋਤੋ ਗੈਬੋ ਨਤ ਮਾਰ ਦੀਜੈ,
ਮੈਂ ਜਾ ਤਾਂ ਗੁਰੂ ਨੂੰ ਪਕੜਾਂਗਾ ਜਾਂ ਫਿਰ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰਾਂਗਾ, ਇਹ ਗੱਲ ਤੂੰ ਕਹਿ ਕੇ ਆਇਆ ਸੀ ਬਾਦਸ਼ਾਹ ਦੀ ਕਚਹਿਰੀ ਚ।
ਕਹੀ ਉਹ ਜਾਣ ਲਈ ਜੈ,
ਬਾਦਸ਼ਾਹ ਨੂੰ ਕਹੀ ਸੀ ਗੱਲ ਤੇ ਹੁਣ ਉਹ ਗੱਲ ਚੇਤੇ ਕਰ, ਹੁਣ ਉਸ ਗੱਲ ਨੂੰ ਯਾਦ ਕਰ ਜਿਹੜੀ ਇਹ ਗੱਲ ਉਸ ਵੇਲੇ ਬਾਦਸ਼ਾਹ ਦੀ ਕਚਹਿਰੀ ਚ ਕਹੀ ਸੀ।
ਪਰ ਬਾਦ ਗਏ ਸਮਝਾਏ ਦਲੰਗ,
ਜਿੰਨਾ ਤੇਰਾ ਦਲ ਸੀ ਜਿੰਨੀਆਂ ਤੇਰੀਆਂ ਫੌਜਾਂ ਸਰ ਮਰ ਕੇ ਵਿਅਰਥ ਚਲੀਆਂ ਗਈਆਂ, ਵਿਅਰਥ ਹੀ ਤੇਰਾ ਦਲ ਸਾਰੇ ਜੰਗ ਦੇ ਮੈਦਾਨ ਚ ਮਾਰਿਆ ਜਾ ਚੁੱਕਾ ਹੈ।
ਕਾਜ ਸਰੇ ਨੇ ਕੀਨ ਬਲੰਗ,
ਨਾ ਤੇਰਾ ਕੋਈ ਕੰਮ ਸਰਿਆ ਤੇ ਨਾ ਹੀ ਤੇਰਾ ਕੋਈ ਜ਼ੋਰ ਚੱਲਿਆ ਹੈ।
ਅਬ ਏਕਲ ਮੈਂ ਚਲ ਜਾਤ ਭਲੇ,
ਬੇਗ ਸੂਰਮਾ ਸੀ ਕਹਿੰਦਾ ਮਾਮਾ ਜੀ ਹੁਣ ਤੁਸੀਂ ਇੱਥੇ ਖੜੋ, ਤੁਸੀਂ ਦਲ ਲੜਾ ਕੇ ਵੇਖ ਚੁੱਕੇ ਹੋ, ਹੁਣ ਮੈਂ ਇਕੱਲਾ ਹੀ ਅੱਗੇ ਜੰਗ ਦੇ ਮੈਦਾਨ ਚ ਜਾਵਾਂਗਾ।
ਲਲਕਾਰ ਕਰੋ ਬਿਲਕੁਲ ਇਕੱਲੇ,
ਮੈਂ ਇਕੱਲਾ ਜਾਵਾਂਗਾ ਅੱਗੇ, ਮੇਰੇ ਨਾਲ ਫੌਜ ਭੇਜਣ ਦੀ ਲੋੜ ਨਹੀਂ, ਮੇਰੇ ਨਾਲ ਸਿਪਾਹੀ ਭੇਜਣ ਦੀ ਲੋੜ ਨਹੀਂ, ਮੈਂ ਇਕੱਲਾ ਅੱਗੇ ਜੰਗ ਦੇ ਮੈਦਾਨ ਚ ਜਾ ਕੇ ਗੁਰੂ ਨੂੰ ਵਗਾਰਾਂਗਾ ਔਰ ਕਹਾਂਗਾ ਕਿ ਜੇ ਗੁਰੂ ਸੂਰਮਾ ਤੇ ਇਕੱਲਾ ਆ ਕੇ ਮੇਰੇ ਨਾਲ ਪਟੇਬਾਜ਼ੀ ਦੀ ਵਿਦਿਆ ਕਰੇ, ਇਕੱਲਾ ਆ ਕੇ ਗੁਰੂ ਮੇਰੇ ਨਾਲ ਜੰਗ ਲੜੇ।
ਵਿਦਿਓ ਜਗ ਬੀਚ ਬਹਾਦਰ ਹੈ,
ਸੁਣਿਆ ਗੁਰੂ ਬੜਾ ਬਹਾਦਰ ਹੈ, ਗੁਰੂ ਬੜਾ ਸੂਰਮਾ, ਸਾਰੇ ਜਗਤ ਵਿਚ ਗੁਰੂ ਦੀ ਬਹਾਦਰੀ ਦੇ ਚਰਚੇ ਨੇ।
ਹੁਣ ਬਾਤ ਕਰੇ ਨਾ ਨਿਰਾਦਰ,
ਜੇ ਮੈਂ ਜਾ ਕੇ ਗੁਰੂ ਨੂੰ ਵਗਾਰਾਂਗਾ ਤੇ ਮੈਨੂੰ ਭਰੋਸਾ ਗੁਰੂ ਮੇਰੀ ਕਈ ਗੱਲ ਦਾ ਨਿਰਾਦਰ ਨਹੀਂ ਕਰੇਗਾ, ਗੁਰੂ ਜੀ ਮੇਰੀ ਗੱਲ ਸੁਣ ਕੇ ਜ਼ਰੂਰ ਆਉਣਗੇ ਤੇ ਉਹ ਜ਼ਰੂਰ ਆ ਕੇ ਮੇਰੇ ਨਾਲ ਦੋ ਹੱਥ ਕਰਨਗੇ, ਜੰਗ ਕਰਨਗੇ।
ਇੱਕ ਖੜੇ ਮਮ ਸਾਥ ਲੜਾ,
ਇਕੱਲੇ ਮੇਰੇ ਨਾਲ ਖੜਨਗੇ, ਇਧਰੋਂ ਮੈਂ ਇਕੱਲਾ ਲੜਾਂਗਾ, ਉਧਰੋਂ ਗੁਰੂ ਦੀਆਂ ਫੌਜਾਂ ਵੱਲੋਂ ਕੱਲਾ ਗੁਰੂ ਲੜੇਗਾ, ਸਾਡੇ ਦੋਹਾਂ ਤੋਂ ਸਿਵਾਏ ਤੀਸਰਾ ਬੰਦਾ ਕੋਈ ਉੱਥੇ ਜੰਗ ਦੇ ਮੈਦਾਨ ਚ ਨਹੀਂ ਲੜੇਗਾ।
ਗੁਰੂ ਕੋ ਜਸ ਚੰਦ ਜਹਾਨ ਚਰੈ,
ਤੇ ਗੁਰੂ ਇਕੱਲਾ ਮੇਰੇ ਨਾਲ ਲੜੇਗਾ, ਮੈਂ ਇਕੱਲਾ ਲੜਾਂਗਾ ਤੇ ਗੁਰੂ ਦੇ ਜਸ ਦਾ ਚੰਦਰਮਾ ਜਗਤ ਵਿਚ ਹੋਰ ਚੜੇਗਾ। ਲੋਕ ਆਖਣਗੇ ਹਾਂ ਵਾਕਈ ਗੁਰੂ ਬਹਾਦਰ ਸੀ ਜਿਹਨੇ ਕਾਬਲ ਬੇਗ ਦੀ ਵੰਗਾਰ ਨੂੰ ਸੁਣ ਕੇ ਜੰਗ ਦੇ ਮੈਦਾਨ ਵਿਚ ਇਕੱਲਿਆਂ ਲੜਨ ਦਾ ਨਿਰਣਾ ਕੀਤਾ ਹੈ।
ਅਸੀਂ ਜੰਗ ਕਰਾਂਗੇ ਸੰਗ ਕਨੂ,
ਮਾਮਾ ਜੀ ਮੈਂ ਜੰਗ ਦੇ ਮੈਦਾਨ ਚ ਗੁਰੂ ਨਾਲ ਇਹੋ ਜਿਹਾ ਲੜਾਂਗਾ, ਇਹੋ ਜਿਹਾ ਜੰਗ ਜਾ ਕੇ ਗੁਰੂ ਨਾਲ ਕਰਾਂਗਾ।
ਸ਼ਮਸ਼ੀਰ
ਜਾਂ ਤਾਂ ਮੈਂ ਲੜਦਿਆਂ ਲੜਦਿਆਂ ਗੁਰੂ ਨੂੰ ਪਕੜ ਲਵਾਂਗਾ ਤੇ ਜਾਂ ਫਿਰ ਆਪਣੀ ਤੇਗ ਦਾ ਵਾਰ ਕਰਕੇ ਗੁਰੂ ਨੂੰ ਮਾਰ ਮੁਕਾਵਾਂਗਾ।
ਕਲ ਮੋਏ ਬਦੋ ਤੁਮ ਜਾਣ ਤੂੰ,
ਜਾਣਦੇ ਹੋ ਕਿ ਮੇਰੀਆਂ ਬਾਹਾਂ ਚ ਕਿੱਡਾ ਵੱਡਾ ਬਲ ਹੈ। ਲੱਲਾ ਬੇਗ ਜੀ ਤੁਸੀਂ ਜਾਣਦੇ ਹੋ ਕਿ ਮੇਰੇ ਭੁਜ ਡੰਡਿਆਂ ਵਿਚ ਕਿੰਨਾ ਬਲ ਹੈ, ਮੇਰੀਆਂ ਬਾਹਾਂ ਚ ਕਿੰਨਾ ਤਾਣ ਹੈ।
ਫਿਰ ਹੀਰੋ ਮੇਰਾ ਰਛਨ ਤੋਂ
ਤੁਸੀਂ ਇੱਥੇ ਖਲੋ ਕੇ ਵੇਖੋ ਮੈਂ ਕਿਵੇਂ ਜੰਗ ਦੇ ਮੈਦਾਨ ਚ ਲੜਦਾ ਹਾਂ, ਤੁਸੀਂ ਇੱਥੇ ਖਲੋ ਕੇ ਤੱਕਣਾ ਕਰੋ।
ਕਹਿ ਮਾਪਲ ਕੋਈ ਮਬੀਰ ਬਲੇ,
ਆਪਣੇ ਮਾਮੇ ਲੱਲਾ ਬੇਗ ਨੂੰ ਕਾਬਲ ਬੇਗ ਨੇ ਇਹ ਗੱਲਾਂ ਕਹਿ ਕੇ ਧੀਰਜ ਦਿੱਤਾ, ਬੜਾ ਵੀਰ ਹੈ, ਯੋਧਾ ਹੀ ਸੀ ਨਾ, ਤਾਂ ਹੀ ਸਤਿਗੁਰਾਂ ਨਾਲ ਕੱਲਾ ਲੜਨ ਵਾਸਤੇ ਚੱਲਿਆ, ਇਹਦੀ ਬਹਾਦਰੀ ਸੀ, ਸੂਰਮਾ ਸੀ ਕਾਬਲ ਬੇਗ।
ਜੈ ਜਾਨ ਦਰਾਰਾ ਚੌਂਪ ਬਲੇ,
ਜਾਨ ਦੇ ਮੈਦਾਨ ਵਿਚ ਬੜਾ ਚਾਉ ਧਾਰਨ ਕਰਕੇ ਉਤਸ਼ਾਹ ਦੇ ਨਾਲ, ਕੋਈ ਡਰ ਨਹੀਂ ਮਨ ਦੇ ਵਿਚ, ਬੜੇ ਭਾਰੀ ਉਤਸ਼ਾਹ ਦੇ ਨਾਲ ਜੰਗ ਦੇ ਮੈਦਾਨ ਵਿਚ ਅੱਗੇ ਜਾਣਾ ਚਾਹੁੰਦਾ ਹੈ।
ਅਬ ਕੰਬਲ ਬੇਗ ਪੁਕਾਰ ਕਿਓ,
ਛੋਟਾ ਮਾਮਾ ਸੀ ਲਾਗੇ ਖੜਾ, ਉਹਦਾ ਨਾਂ ਸੀ ਕੰਬਲ ਬੇਗ, ਲੱਲਾ ਬੇਗ ਦਾ ਭਰਾ ਛੋਟਾ, ਉਹ ਬੋਲਿਆ ਜਦੋਂ ਕਾਬਲ ਬੇਗ ਜਾਣ ਲੱਗਾ ਨਾ ਤੇ ਕੰਬਰ ਬੇਗ ਨੇ ਪੁਕਾਰ ਕੇ ਆਵਾਜ਼ ਮਾਰ ਕੇ ਕਿਹਾ ਇਹਨੂੰ ਕਾਬਲ ਬੇਗ ਨੂੰ,
ਗੁਰੂ ਜੀ ਮਹਾ ਚਿਤ ਤੈ ਨਾ ਲਇਓ,
ਕਾਬਲ ਬੇਗ ਕਿਤੇ ਗੁਰੂ ਨੂੰ ਕਮਜ਼ੋਰ ਨਾ ਸਮਝ ਲਈ, ਗੁਰੂ ਦੀ ਤਾਕਤ ਦਾ ਹਾਲੇ ਤੈਨੂੰ ਪਤਾ ਨਹੀਂ ਲੱਗਦਾ, ਲੱਗਦਾ ਤੈਨੂੰ ਹਾਲੇ ਗੁਰੂ ਦੇ ਜ਼ੋਰ ਦਾ ਨਹੀਂ ਪਤਾ, ਲੱਗਦਾ ਤੈਨੂੰ ਗੁਰੂ ਦੀ ਤਾਕਤ ਦਾ ਨਹੀਂ ਪਤਾ।
ਨਰ ਬ੍ਰਿੰਦਨ ਤੋਂ ਸੁਣ ਜਾਣ ਤੋਂ,
ਮੈਂ ਬਹੁਤ ਸਾਰੇ ਲੋਕਾਂ ਕੋਲੋਂ ਸੁਣਿਆ, ਬਹੁਤ ਸਾਰੇ ਲੋਕਾਂ ਕੋਲੋਂ ਸੁਣ ਕੇ ਇਹ ਗੱਲ ਜਾਣੀ ਹੈ,
ਇਸ ਕਾਰਨ ਕੋਈ ਬਖਾਨ ਤੋਂ
ਕਰਕੇ ਮੈਂ ਤੈਨੂੰ ਦੱਸਣਾ ਚਾਹੁੰਦਾ ਕਾਬਲ ਬੇਗ, ਮੈਂ ਤੈਨੂੰ ਦੱਸ ਕੇ ਗੁਰੂ ਬਾਰੇ ਚੁਕੰਨਾ ਕਰਨਾ ਚਾਹੁੰਦਾ ਹਾਂ।
ਕਰਬੋ ਨਰੇ ਦੇ ਸਵਧਾਨ ਬਨੋ,
ਸੰਕਟ ਜੀ ਚ ਨਾ ਚਲਾ ਜਾਈ ਕਿ ਮੈਂ ਜਾਂਦਿਆਂ ਗੁਰੂ ਨੂੰ ਮਾਰ ਦਿਆਂਗਾ, ਸਾਵਧਾਨ ਹੋਈ ਕਿਤੇ ਉਹਨਾਂ ਨੂੰ ਕਮਜ਼ੋਰ ਨਾ ਸਮਝੀ, ਜੰਗ ਦੇ ਮੈਦਾਨ ਚ ਸਾਵਧਾਨ ਹੋ ਕੇ ਜਾਈ।
ਕਰ ਘਾਤ ਅਨੇਕ ਦਾਉ ਗਨੋ,
ਅਨੇਕਾਂ ਪ੍ਰਕਾਰ ਦੇ ਘਾਤ ਕਰੀ, ਦਾ ਪੂਰੇ ਰਚ ਲਵੀ ਤੇ ਕਿਸੇ ਦਾ ਦੇ ਨਾਲ ਹੀ ਗੁਰੂ ਨੇ ਥੱਲੇ ਆਉਣਾ, ਏਦਾਂ ਤੇਰੇ ਕੱਲੇ ਬਲ ਨਾਲ ਉਹਨਾਂ ਨੇ ਕਾਬੂ ਕਾਬੂ ਨਹੀਂ ਆਉਣਾ
ਬਾਕੀ ਆਪ ਪ੍ਰਹਾਰ ਕਰੋ ਗੁਰ ਕੋ
ਆਪ ਬਚਾ ਕੇ ਕਾਬਲ ਵੇਖ ਵੇਖੀ ਕਿਤੇ ਆਪ ਨਾ ਮਾਰਿਆ ਜਾਈ ਆਪਣਾ ਆਪ ਬਚਾ ਕੇ ਫਿਰ ਜੰਗ ਦੇ ਮੈਦਾਨ ਵਿਚ ਗੁਰੂ ਤੇ ਵਾਰ ਕਰੀ
ਆਲਸ ਪ੍ਰਾਪਤ ਕਰੋ ਹੋਰ ਕੋ
ਇਹਨਾਂ ਆਲਸ ਤੋਂ ਆਪਣੇ ਮਨ ਚ ਡਰ ਵੀ ਰੱਖੀ ਇਹ ਨਾ ਹੋਵੇ ਕਿ ਤੂੰ ਨਿਡਰ ਹੋ ਕੇ ਮੂੰਹ ਤਾਣਾ ਹੋ ਕੇ ਚਲਾ ਜੇ ਤੇ ਮਾਰਿਆ ਜਾਏ ਤੇਰੀ ਮਾਤਾ ਨੂੰ ਅਸੀਂ ਜਾ ਕੇ ਕੀ ਜਵਾਬ ਦੇਵਾਂਗੇ ਇਸ ਕਰਕੇ ਰਣ ਮੈਦਾਨ ਦੇ ਵਿਚ ਪੂਰਾ ਤਾਸ ਰੱਖ ਕੇ ਜੰਗ ਦੇ ਮੈਦਾਨ ਚ ਸਾਵਧਾਨ ਹੋ ਕੇ ਆਲਸ ਤੋਂ ਬਿਨਾਂ ਲੜੀ
ਤੁਮ ਡੀਲ ਦਰਾਜ ਬਲੀ ਜੀ ਮੈਂ
ਤੇਰੀ ਉੱਚੀ ਲੰਮੀ ਡੀਲ ਹੈ 7 ਫੁੱਟਾ ਤੇਰਾ ਕੱਦ ਹੈ ਜਿੰਨੀ ਉੱਚੀ ਲੰਮੀ ਤੇਰੀ ਡੀਲ ਹੈ ਜਿੱਡਾ ਤੂੰ ਬਲੀ ਹੈ
ਹਰ ਗੋਬਿੰਦ ਪੀਰ ਸੁਣਿਓ ਤੇ ਮੈਂ
ਵੀ ਗੁਰੂ ਹਰਗੋਬਿੰਦ ਸਾਹਿਬ ਦੀ ਉਸੇ ਤਰ੍ਹਾਂ ਹੀ ਬਲੀ ਨੇ ਉਹ ਵੀ 7.5 ਫੁੱਟ ਉੱਚੇ ਲੰਮੇ ਕੱਦ ਦੇ ਧਾਰਨੀ ਨੇ ਉਨ੍ਹਾਂ ਦੀਆਂ ਬਾਹਾਂ ਚ ਵੀ ਬੜਾ ਭਾਰੀ ਬਲ ਹੈ ਜਿਵੇਂ ਤੂੰ ਬਲੀ ਹੈ ਏਦਾਂ ਗੁਰੂ ਹਰਗੋਬਿੰਦ ਸਾਹਿਬ ਵੀ ਅਸੀਂ ਸੁਣਿਆ ਬੜੇ ਬਲੀ ਹਨ
ਅਬ ਜਾਓ ਖੁਦਾ ਇਸ ਖੈਰ ਕਰੇ
ਕਾਬਲ ਬੇਗ ਸਾਡੀਆਂ ਸ਼ੁਭ ਕਾਮਨਾਵਾਂ ਤੇਰੇ ਨਾਲ ਨੇ ਜਾ ਖੁਦਾ ਤੇਰੀ ਮਦਦ ਕਰੇ ਖੁਦਾ ਤੇਰੀ ਸਹਾਇਤਾ ਕਰੇ
ਇਹ ਕਾਰਜ ਤੋਂ ਬਿਨ ਨਾ ਸਰੇ
ਕੰਮ ਤੇਰੇ ਬਿਨਾਂ ਨਹੀਂ ਸਰਨਾ ਇਹ ਕੰਮ ਤੇਰੇ ਬਿਨਾਂ ਪੂਰਾ ਨਹੀਂ ਹੋਣਾ
ਕਿਥੋਂ ਕਿਤ ਝੂਠ ਤੁਫੰਗ ਰਹੇ
ਜਦੋਂ ਇਸ ਪ੍ਰਕਾਰ ਨਾਲ ਸੁਣਿਆ ਕਾਬਲ ਬੇਗ ਟੁਰ ਪਿਆ ਕਿਤੇ ਕਿਤੇ ਟਾਵੀ ਟਾਵੀ ਬੰਦੂਕ ਦੀ ਗੋਲੀ ਚੱਲ ਰਹੀ ਸੀ
ਸਭ ਕਾਬਲ ਬੇਗ ਘਾਤ ਲਏ
ਕਾਬਲ ਬੇਗ ਨੇ ਦਾ ਤੱਕਿਆ ਅੱਗੇ ਜਾਣ ਵਾਸਤੇ
ਵਾਨ ਤੁਰੰਗਮ ਛੇਰਨ ਕੋ
ਕਾਬਲ ਬੇਗ ਨੇ ਆਪਣਾ ਬੜਾ ਬਲੀ ਬਲਵਾਨ ਘੋੜਾ ਛੇੜਿਆ ਛੇੜ ਕੇ ਅੱਡੀ ਮਾਰ ਕੇ ਘੋੜੇ ਨੂੰ ਤੇਜ ਕਰਕੇ ਤੋੜਿਆ ਹੈ
ਗੁਰੂ ਸਮਕ ਪ੍ਰੇਰਨ ਕਹਿ ਤਿਗ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਘੋੜਾ ਪ੍ਰੇਰ ਕੇ ਲਜਾਣਾ ਚਾਹੁੰਦਾ ਹੈ ਸਨਮੁਖ ਜਾਣਾ ਚਾਹੁੰਦਾ ਹੈ
ਦੁੱਤ ਖੜੇ ਉਤੇ ਦੂਤ ਖੜੇ ਉਤੇ ਦੇਖ ਜਮੈ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੜੇ ਵੇਖ ਰਹੇ ਨੇ ਵੀ ਕਾਬਲ ਬੇਗ ਆ ਰਿਹਾ ਘੋੜੇ ਤੇ ਚੜਿਆ ਸਤਿਗੁਰਾਂ ਦੇ ਨਾਲ ਖੜਿਆ ਸੀ ਦੂਤ ਹਸਨ ਖਾਂ ਜਿਹੜਾ ਇਹਨਾਂ ਸਾਰਿਆਂ ਬਾਰੇ ਜਾਣਦਾ ਸੀ ਮਹਾਰਾਜ ਦੂਤ ਹਸਨ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੇਖ ਕੇ
ਬੂਝਣ ਤਾਂ ਇੱਕ ਸੰਗ
ਤਾਂ ਦੂਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਪੁੱਛਣ ਲੱਗੇ
ਇਹ ਕੌਣ ਆਇਓ ਅਸ ਫੇਰ ਤੈ
ਕਹਿੰਦੇ ਹਸਨ ਖਾਂ ਮਾੜੀ ਜੀ ਨਿਗਾਹ ਮਹਾਰਾਜ ਸਾਹਮਣੇ ਕੌਣ ਆ ਰਿਹਾ ਘੋੜਾ ਫੇਰ ਕੇ ਇਹ ਕਿਹੜਾ ਜਰਨੈਲ ਹੈ ਜਿਹੜਾ ਸਾਹਮਣੇ ਤੁਰਿਆ ਆ ਰਿਹਾ
ਸਮਕ ਆਵਨ ਪ੍ਰੇਰਿਤ
ਸਾਡੇ ਸਾਹਮਣੇ ਆਉਣ ਵਾਸਤੇ ਆਪਣਾ ਘੋੜਾ ਪ੍ਰੇਰਦਾ ਆ ਰਿਹਾ ਹੈ ਕੌਣ
ਜੱਟ ਸਾਧਿਕ ਰਾਵਤ ਹੈ
ਚਤਰਾਈ ਵਿਖਾ ਰਿਹਾ ਜੰਗ ਦੇ ਮੈਦਾਨ ਚ ਬੜੀ ਸਿਆਣਪ ਵਿਖਾ ਕੇ ਆ ਰਿਹਾ ਹੈ
ਬਾਗ ਤੁਰੰਗ ਨਚਾਵਤ ਹੈ
ਘੋੜੇ ਦੀਆਂ ਬਾਗਾਂ ਫੜ ਕੇ ਘੋੜੇ ਨੂੰ ਕਰਾਉਂਦਾ ਆਉਂਦਾ ਇਹ ਬੰਦਾ ਕੌਣ ਹੈ ਇਹ ਜਰਨੈਲ ਕੌਣ ਹੈ ਇਹਦਾ ਕੀ ਨਾਂ ਹੈ
ਹੁਣ ਦੂਤ ਕਿਉਂ ਬਦਬੀਰ ਭਲਾ
ਹਸਨ ਖਾਂ ਜਾਣਦਾ ਸੀ ਉਹਨੇ ਵੇਖਿਆ ਪਛਾਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੇਖ ਕੇ ਕਹਿਣ ਲੱਗਾ ਮਹਾਰਾਜ ਆਹ ਜਿਹੜਾ ਜਰਨੈਲ ਸਾਹਮਣੇ ਆ ਰਿਹਾ ਬੜਾ ਵੀਰ ਯੋਧਾ ਇਹ ਬੜਾ ਬਹਾਦਰ ਦਲੇਰ ਹੈ
ਇਸ ਮਾਤਲ ਲਾਗਤ ਬੇਗ
ਲੱਲਾ ਬੇਗ ਇਹਦਾ ਮਾਮਾ ਲੱਗਦਾ ਇਹ ਲੱਲਾ ਬੇਗ ਜਰਨੈਲ ਦਾ ਭਾਣਜਾ ਟੁਰਿਆ ਆਉਂਦਾ ਹੈ
ਤੁਮ ਏਕਲ ਸੰਗਾ ਜੰਗ ਚ
ਮਹਾਰਾਜ ਇਹਦਾ ਨਾਂ ਹੈ ਕਾਬਲ ਬੇਗ ਤੇ ਸਤਿਗੁਰੂ ਜੀ ਇਹ ਜੰਗ ਦੇ ਮੈਦਾਨ ਚ ਤੁਹਾਡੇ ਨਾਲ ਕੱਲਾ ਲੜਨਾ ਚਾਹੁੰਦਾ ਇਹ ਕੱਲਾ ਤੁਹਾਡੇ ਨਾਲ ਜੰਗ ਦੇ ਮੈਦਾਨ ਚ ਦੋ ਹੱਥ ਕਰਨੇ ਚਾਹੁੰਦਾ ਹੈ
ਆਵਤ ਵੀ ਮਾਰਕ
ਮਹਾਰਾਜ ਜਦੋਂ ਆ ਰਹੇ ਸੀ ਨਾ ਅਸੀਂ ਲਾਹੌਰ ਤੋਂ ਤੇ ਰਸਤੇ ਵਿਚ ਆਉਂਦਾ ਆਉਂਦਾ ਗੱਲਾਂ ਕਰਦਾ ਸੀ ਇਹ ਕਹਿੰਦਾ ਸੀ ਜੇ ਮੈਨੂੰ ਗੁਰੂ ਕੱਲਾ ਟੱਕਰ ਗਿਆ ਤੇ ਮੈਂ ਕੱਲੇ ਨਾਲ ਜੰਗ ਕਰਾਂਗਾ ਕੱਲੇ ਨੂੰ ਕੱਲਾ ਜੰਗ ਹੋਵੇਗਾ ਕੋਈ ਸਿਪਾਹੀ ਨਹੀਂ ਲੜੇਗਾ ਰਸਤੇ ਵਿਚ ਵੀ ਮਹਾਰਾਜ ਇਹ ਗੱਲਾਂ ਕਰਦਾ ਆਉਂਦਾ ਸੀ ਇਹ ਕੱਲਾ ਤੁਹਾਡੇ ਨਾਲ ਲੜਨਾ ਚਾਹੁੰਦਾ ਹੈ ਇਹਨੂੰ ਆਪਣੇ ਬਲ ਦਾ ਬੜਾ ਮਾਣ ਹੈ ਇਹਨੂੰ ਆਪਣੀ ਤਾਕਤ ਦਾ ਬੜਾ ਗਰੂਰ ਹੈ ਇਹਨੂੰ ਆਪਣੇ ਭੁਜਡੰਡਿਆਂ ਦੇ ਡੋਲਿਆਂ ਤੇ ਬੜਾ ਮਾਣ ਹੈ
ਬਹੁਤ ਦਾਵ ਲਖੈ ਬੁੱਧ ਤੇ ਰਨ ਮੈਂ
ਮਹਾਰਾਜ ਬੜੇ ਦਾਅ ਪੇਚ ਜਾਣਦਾ ਹੈ ਇਹ ਲੜਨਾ ਜਾਣਦਾ ਹੈ ਪਟੇਬਾਜ਼ੀ ਦੀ ਵਿਦਿਆ ਜਾਣਦਾ ਹੈ ਇਹ ਜਾਣਦਾ ਕਿਰਪਾਨ ਦਾ ਵਾਰ ਕਿਵੇਂ ਕਰਨਾ ਇਹ ਜਾਣਦਾ ਵਾਰ ਕਿਵੇਂ ਰੋਕਣਾ ਹੈ ਮਹਾਰਾਜ ਜੰਗ ਦੇ ਮੈਦਾਨ ਚ ਦਾ ਕਰਨੇ ਜਾਣਦਾ ਹੈ
ਪਟੇਬਾਜ਼ਨ ਸੋਮਿਤ ਮੇਲ ਕਰੇ
ਬੜੇ ਪਟੇਬਾਜ਼ੀ ਦੀ ਵਿਦਿਆ ਜਾਣਨ ਵਾਲੇ ਵਿਦਵਾਨਾਂ ਨਾਲ ਹੀ ਲੜਦਾ ਹੈ ਉਹਨਾਂ ਪਟੇਬਾਜ਼ੀ ਦੀ ਵਿਦਿਆ ਜਾਣਨ ਵਾਲਿਆਂ ਨਾਲ ਇਹ ਰੋਜ਼ ਖੇਡਦਾ, ਉਹਨਾਂ ਨਾਲ ਮਿਲਦਾ, ਉਹਨਾਂ ਕੋਲੋਂ ਦਾਸ ਸਿੱਖਦਾ ਤੇ ਸਿਖਾਉਂਦਾ ਹੈ।
ਕਾਲ ਲਗਾ ਤਿੰਨ ਸੰਗ
ਮਹਾਰਾਜ, ਇਹਦੇ ਸਰੀਰ ਚ ਸਾਹ ਬੜੇ ਨੇ, ਜਦੋਂ ਲੜਨਾ ਸ਼ੁਰੂ ਕਰਦਾ ਤੇ ਘੰਟਿਆਂ ਬੱਧੀ ਲੜੀ ਜਾਂਦਾ, ਥੱਕਦਾ ਨਹੀਂ ਹੈ। ਇਹਦੇ ਸਰੀਰ ਚ ਇੰਨਾ ਜ਼ਿਆਦਾ ਭਾਰੀ ਤਾਣ ਹੈ।
ਇਸ ਹੀਰਨ ਹੇਤ ਸੁਆਵਤ ਹੈ,
ਇਹਨੂੰ ਵੇਖਣ ਵਾਸਤੇ ਦੁਨੀਆਂ ਵੇਖਣ ਆਉਂਦੀ ਹੈ, ਲੋਕ ਵੇਖਣ ਆਉਂਦੇ ਨੇ। ਕਾਬਲ ਬੇਗ ਨੂੰ ਅਫਗਾਨਿਸਤਾਨ ਦੇ ਕਾਬਲ ਦੇ ਇਲਾਕੇ ਵਿਚ ਲੋਕ ਵੇਖਣ ਆਉਂਦੇ ਨੇ ਉਚੇਚੇ ਤੌਰ ਤੇ ਕਿ ਕਾਬਲ ਬੇਗ ਦਾ ਸਰੀਰ ਵੇਖ ਕੇ ਆਈਏ, ਕਾਬਲ ਬੇਗ ਦੀ ਪਟੇਬਾਜ਼ੀ ਦੀ ਵਿਦਿਆ ਵੇਖ ਕੇ ਆਈਏ। ਮਹਾਰਾਜ ਨੂੰ ਤਾਂ ਵੇਖਣ ਆਉਂਦੇ ਨੇ ਦੂਰੋਂ ਦੂਰੋਂ ਲੋਕ।
ਗਤਮੰਦ ਤੁਰੰਗ ਚਲਾਵਤ ਹੈ,
ਰਾਜਾ ਸਾਹਮਣੇ ਵੇਖੋ ਘੋੜਾ ਚਲਾਉਂਦਾ, ਇਹਨੂੰ ਘੋੜਾ ਚਲਾਉਣ ਦੀ ਵਿਦਿਆ ਵੀ ਬੜੀ ਆਉਂਦੀ ਹੈ।
ਬਾਤ ਸੁਨਾਵਤ ਦੂਤ ਕਰਿਓ
ਹਸਨ ਖਾਂ ਦੂਤ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਾਬਲ ਬੇਗ ਬਾਰੇ ਦੱਸ ਰਿਹਾ, ਕਾਬਲ ਬੇਗ ਦੇ ਬਾਰੇ ਦੱਸ ਰਿਹਾ ਵੀ ਉਹ ਕੀ ਜਾਣਦਾ ਹੈ।
ਤਬ ਲੋਤਿਨ ਆਏ ਕਨੇਰ ਕਰਿਓ,
ਇਹਨੇ ਨੂੰ ਚਲਦਾ ਚਲਦਾ ਕਾਬਲ ਬੇਗ ਘੋੜਾ ਪ੍ਰੇਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ।
ਕਹਿ ਕਾਬਲ ਬੇਗ ਗੁਰੂ ਸੁਣੀਏ,
ਉਹਨਾਂ ਦੇ ਕੋਲ ਆ ਕੇ ਨੇ ਉੱਚੀ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਾਬਲ ਬੇਗ ਬੋਲਿਆ, ਕਿਹੜਾ ਗੁਰੂ ਜੀ ਸੁਣੋ,
ਹਟਨਾ ਕਾਨ ਨਹੀਂ ਹਨੀਏ,
ਬਿਨਾਂ ਗੱਲ ਤੋਂ ਕਿਉਂ ਸੂਰਮੇ ਮਰਵਾਉਂਦੇ ਤੇ ਮਾਰਦੇ? ਬਗਾਨੀਆਂ ਮਾਵਾਂ ਦੇ ਪੁੱਤਰ ਮਾਰ ਰਹੇ ਹਾਂ, ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾ ਰਹੇ ਹਾਂ।
ਤੁਮ ਪੀਰ ਸਲੋਕ ਬਚਤ,
ਦੁਨੀਆਂ ਦੇ ਲੋਕ ਪੀਰ ਕਹਿੰਦੇ ਨੇ ਕਿ ਤੁਸੀਂ ਸਿੱਖਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ ਪੀਰ ਹੋ।
ਇਸ ਬਚਤ ਕੋ ਸਭ ਜਾਚਤ,
ਇਹ ਵੀ ਸੁਣਿਆ ਵੀ ਤੁਸੀਂ ਜੋ ਤੁਹਾਡੇ ਕੋਲੋਂ ਜਿਹੜੀ ਕੋਈ ਬਾਂਛਾ ਕਰਦਾ ਹੈ ਤੁਸੀਂ ਉਹਦੀ ਕਾਮਨਾ ਪੂਰੀ ਕਰ ਦਿਓ, ਜਿਹੜੀ ਕੋਈ ਕਾਮਨਾ ਰੱਖ ਕੇ ਤੁਹਾਡੇ ਕੋਲ ਆਉਂਦਾ ਤੁਸੀਂ ਉਹਦੀ ਕਾਮਨਾ ਪੂਰੀ ਕਰ ਦਿਓ।
ਰਣ ਦੁੰਦਿਆ ਅਬ ਮੰਗ ਤੋ,
ਕਾਮਨਾ ਰੱਖ ਕੇ ਆਇਆ, ਜੇ ਤੁਸੀਂ ਪੀਰ ਹੋ ਤੇ ਮੇਰੀ ਕਾਮਨਾ ਪੂਰੀ ਕਰੋ, ਮੈਂ ਜੰਗ ਦੇ ਮੈਦਾਨ ਵਿਚ ਤੁਹਾਡੇ ਨਾਲ ਜੰਗ ਕਰਨ ਦੀ ਇੱਛਾ ਰੱਖ ਕੇ ਆਇਆ ਹਾਂ।
ਤੁਮ ਸੋ ਲੜਬੇ ਅਨਰਾਗ ਤੋ,
ਮੈਂ ਤੁਹਾਡੇ ਨਾਲ ਲੜਨ ਦਾ ਅਨੁਰਾਗ ਰੱਖ ਕੇ ਤੁਹਾਡੇ ਨਾਲ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕਰਨ ਲਈ, ਜੰਗ ਦੇ ਮੈਦਾਨ ਚ ਆਪਣੀ ਵਿਦਿਆ ਵਿਖਾਉਣ ਲਈ ਔਰ ਤੁਹਾਡੀਆਂ ਕਿਰਪਾਨਾਂ ਦੇ ਚਲਾਏ ਹੋਏ ਜ਼ੋਰ ਵੇਖਣ ਲਈ ਆਇਆ ਹਾਂ।
ਇਹ ਕਾਮਨਾ ਪੂਰਨ ਮੋਰ ਕਰੋ,
ਮੇਰੀ ਇਹ ਕਾਮਨਾ ਹੈ ਗੁਰੂ ਜੀ, ਮੇਰੀ ਇਹ ਕਾਮਨਾ ਤੁਸੀਂ ਜੰਗ ਦੇ ਮੈਦਾਨ ਚ ਪੂਰੀ ਕਰੋ।
ਇਸ ਹੋਏ ਜੁਦੇ ਮੁਝ ਸੰਗ ਲੜੋ,
ਆਜੋ ਆਪਣੀ ਫੌਜ ਚੋਂ ਕੱਲੇ ਬਾਹਰ ਨਿਕਲ ਕੇ, ਮੈਂ ਵੀ ਇਕੱਲਾ ਆਇਆ, ਵੇਖੋ ਮੇਰੀ ਫੌਜ ਕਿੰਨੀ ਦੂਰ ਹੈ, ਮੈਂ ਵੀ ਇਕੱਲਾ ਆਇਆ ਤੇ ਤੁਸੀਂ ਵੀ ਆਪਣੀ ਫੌਜ ਵਿਚ ਇਕੱਲੇ ਨਿਕਲ ਕੇ ਬਾਹਰ ਆਓ ਔਰ ਆ ਕੇ ਮੇਰੇ ਨਾਲ ਲੜਾਈ ਕਰੋ, ਜੰਗ ਕਰੋ।
ਫਿਰ ਹੋਏ ਕਿ ਲੋਕ ਲੋਕ ਕਰੇ,
ਆ ਜਿੰਨੇ ਸੂਰਮੇ ਦੋਵੇਂ ਪਾਸੇ ਖੜੇ ਨੇ ਇਹਨਾਂ ਨੂੰ ਖਲੋ ਕੇ ਵੇਖਣ ਦਿਓ, ਇਹ ਨਹੀਂ ਮਾਰਨੇ, ਆਪਾਂ ਹੀ ਦੋਵੇਂ ਲੜ ਕੇ ਜੰਗ ਦੇ ਮੈਦਾਨ ਦਾ ਫੈਸਲਾ ਕਰੀਏ, ਆਪਾਂ ਲੜ ਕੇ ਫੈਸਲਾ ਕਰੀਏ ਕਿ ਜਿੱਤ ਕਿਹਦੇ ਹੁੰਦੀ ਹੈ, ਜਿੱਤ ਕਿਹਨੂੰ ਮਿਲਦੀ ਹੈ।
ਤਬ ਲੋਪਕ ਬਾਦ ਨਵੀਰ ਧਰੈ,
ਜਦੋਂ ਤੱਕ ਆਪਾਂ ਲੜੀਏ ਉਦੋਂ ਤੱਕ ਸੂਰਮਿਆਂ ਨੂੰ ਕਹਿ ਦਿਓ ਵੀ ਇਹ ਪੱਖਵਾਦ ਨਾ ਕਰਨ, ਸਾਹਮਣੇ ਖਲੋ ਕੇ ਵੇਖਣ ਕਿ ਕਿਹੜਾ ਸੂਰਮੈ।
ਸੁਣ ਸ਼੍ਰੀ ਹਰਗੋਬਿੰਦ ਸ਼ਤਰੂ ਗਿਰਾ,
ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੁਸ਼ਮਣ ਦੀ ਗਿਰਾ, ਦੁਸ਼ਮਣ ਦੀ ਇਹ ਬੋਲੀ ਸੁਣੀ ਹੈ।
ਪਰ ਵੀਰ ਬਹਾਦਰ ਕੋਪ ਕਰਾ,
ਮਹਾਰਾਜ ਜੀ ਨੇ ਵੇਖਿਆ ਸੂਰਮਾ ਵਾਕਈ ਜਿਹੜਾ ਸਾਧੂ ਆ ਕੇ ਵੰਗਾਰ ਰਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਵੀ ਬੇਰਸ ਜਾਗਿਆ।
ਹਮ ਪਿਆਰ ਕਰੇ ਚਿਤ ਚਾਹਤੈ,
ਮਹਾਰਾਜ ਜੀ ਕਹਿੰਦਾ ਕਾਬਲ ਬੇਰ ਅਸੀਂ ਵੀ ਤਿਆਰ ਖੜੇ ਆ, ਅਸੀਂ ਵੀ ਚਾਹੁੰਦੇ ਆ ਤੇਰੇ ਨਾਲ ਦੋ ਹੱਥ ਕਰਨਾ।
ਤੁਰਕਾਨ ਪਨੋ ਸਭ ਗਾਹਤ,
ਅਸੀਂ ਤਾਂ ਲੱਭਦੇ ਫਿਰਦੇ ਸੀ ਤੇਰੇ ਤੁਰਕਾਨੇ ਚ, 35,000 ਤੇਰੇ ਸੂਰਮੇ ਆਏ ਚੜ ਕੇ, ਉਨ੍ਹਾਂ ਚ ਅਸੀਂ ਵੇਖਦੇ ਸੀ ਵੀ ਕੋਈ ਹੈ ਜਿਹੜਾ ਆ ਕੇ ਸਾਡੇ ਨਾਲ ਦੋ ਹੱਥ ਕਰੇ, ਤੇ ਲੱਭਦਿਆਂ ਤੋ ਲੱਭਿਆ, ਆ ਜਾ ਹੁਣ ਤੇਰੇ ਨਾਲ ਦੋ ਹੱਥ ਕਰਨ ਨੂੰ ਤਿਆਰ ਹਾਂ।
ਤੁਰਕਾਨ ਪਨੋ ਸਭ ਗਾਹਤ, ਅਰੇ ਕੋ ਨਾ ਹਰੈ ਬਲ ਕੋ ਨਾ ਡਰੈ,
ਸਾਰਾ ਤੁਰਕਾਨਾ ਗਾਹ ਮਾਰਿਆ ਵੇਖ ਲਿਆ, ਪਰ ਸਾਨੂੰ ਤੁਹਾਡੇ ਸਾਰੇ ਤੁਰਕਾਨੇ ਚ ਕੋਈ ਇਹੋ ਜਿਹਾ ਅਰੀ, ਕੋਈ ਇਹੋ ਜਿਹਾ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਸਾਡੇ ਸਾਹਮਣੇ ਅੜ ਕੇ ਖਲੋ ਸਕੇ।
ਨਾ ਹੀਰਤ ਕਾਤਰ ਭਾਜ ਦਰੈ,
ਕਿਉਂਕਿ ਤੇਰੇ ਵੱਡੇ ਵੱਡੇ ਸੂਰਮੇ ਸਾਡਾ ਜੰਗ ਵੇਖ ਕੇ
ਕਾਇਰ ਤੇ ਧੀਰੂ ਬਣ ਕੇ ਜੰਗ ਮੈਦਾਨ ਚ ਦੌੜ ਜਾਂਦੇ ਨੇ
ਸਮਹਾਏ ਫਿਰੇ ਨੇ ਧੀਰ
ਤੇਰੇ ਸਾਹਮਣੇ ਕੋਈ ਖਲਾਉਣ ਦਾ ਹੌਸਲਾ ਹੀ ਨਹੀਂ ਕਰਦਾ ਕੋਈ ਧੀਰਜ ਨਹੀਂ ਰੱਖਦਾ
ਜਿਵੇਂ ਹੋਤ ਬਦੋ ਨਵ ਲਾਜ ਬਰੇ
ਕੋਈ ਨਵੀਂ ਵਿਆਹਤਾ ਔਰਤ ਬੜਾ ਲਾਜ ਕਰਦੀ ਆ ਬੜੀ ਸ਼ਰਮ ਕਰਦੀ ਹੈ
ਹਥਿਆਰ ਦਿਖਾ ਨਹੀਂ ਡਰੇ
ਤੇਰੇ ਸੂਰਮੇ ਜਿਹੜੇ ਨੇ ਉਹ ਸ਼ਰਮਿੰਦੇ ਹੋ ਕੇ ਉਹ ਪਿੱਛੇ ਹੀ ਹੋ ਕੇ ਖਲੋ ਜਾਂਦੇ ਜਿਹੜੇ ਹਥਿਆਰ ਫੜੇ ਨੇ ਇਹ ਤਾਂ ਵਿਖਾਉਣ ਵਾਸਤੇ ਹੀ ਫੜੇ ਹੋਏ ਨੇ
ਮਰ ਕੋਲ ਗਏ ਮੈਂ ਅਗਰ ਅਰੇ
ਝੂਠੇ ਸਾਰੇ ਤੇਰੇ ਮਾਰੇ ਗਏ ਨੇ ਸਾਡੇ ਸਾਹਮਣੇ ਕੋਈ ਨੀ ਅੜ ਸਕਿਆ
ਸਾਧ ਅਸਬਾਕ ਕਹਿੰਦੇ
ਕਹਿੰਦੇ ਤੈਨੂੰ ਸ਼ਾਬਾਸ਼ ਹੈ ਕਿ ਤੂੰ ਆ ਕੇ ਹੌਸਲਾ ਕੀਤਾ ਦਲੇਰੀ ਕੀਤੀ ਆ ਕੇ ਇਹੋ ਜਿਹਾ ਬੋਲ ਬੋਲ ਕੇ
ਅਬ ਸੈਨ ਬਿਖੇ ਇੱਕ ਵੀਰ ਲਿਆ
ਕਿ ਤੁਹਾਡੀ ਸਾਰੀ ਸੈਨਾ ਚ ਇੱਕ ਤੂੰ ਯੋਧਾ ਹੈ ਜਿਹੜਾ ਆ ਕੇ ਸਾਡੇ ਸਾਹਮਣੇ ਖਲੋ ਕੇ ਸਾਨੂੰ ਵੰਗਾਰ ਰਿਹਾ
ਅਮਰੀ ਚਿੱਤ ਚਾਹ ਪੁਜਾਵਨ ਕੋ
ਚਿੱਤ ਦੀ ਚਾਲਾ ਪੁਜਾਉਣ ਵਾਸਤੇ ਸਾਡੇ ਦਿਲ ਦੀ ਕਾਮਨਾ ਪੂਰੀ ਕਰਨ ਵਾਸਤੇ
ਆਏ ਕਰੋ ਮਨ ਭਾਵਤ ਕੋ
ਲੱਗਦਾ ਤੈਨੂੰ ਪਰਮੇਸ਼ਰ ਨੇ ਭੇਜਿਆ ਤੇ ਆ ਜਾ ਹੁਣ ਤੇਰੀ ਭਾਵਨਾ ਵੀ ਅਸੀਂ ਪੂਰੀ ਕਰਦੇ ਹਾਂ
ਸੁਣ ਕਾਬਲ ਬੇਗ ਬਦੋ ਹਰਖੇ
ਨੇ ਤਾਂ ਸੁਣਿਆ ਸੁਣ ਕੇ ਬੜਾ ਖੁਸ਼ ਹੋਇਆ ਕਾਬਲ ਬੇਗ
ਸੁਣ ਵੀਰ ਬਹਾਦਰ ਕੋ ਪਰਖੇ
ਸੁਣਿਆ ਤੇ ਖੁਸ਼ ਹੋਇਆ ਵੀ ਵਾਕਈ ਸੁਣਿਆ ਸੀ ਗੁਰੂ ਬਹਾਦਰ ਹੈ ਪਰ ਅੱਜ ਵੇਖ ਵੀ ਲਿਆ ਤਾਂ ਮੇਰੇ ਤੋਂ ਵੀ ਪਹਿਲਾਂ ਕਾਹਲੇ ਬੈਠੇ ਨੇ ਲੜਨ ਵਾਸਤੇ ਕਹਿੰਦੇ ਸੁਣ ਕੇ ਖੁਸ਼ ਹੋਇਆ ਕਾਬਲ ਬੇਗ
ਅੱਜ ਦੇਵ ਤੁਰੰਗ ਮਥੋਮ
ਗੁਰੂ ਜੀ ਘੋੜਾ ਛੱਡ ਕੇ ਜ਼ਮੀਨ ਤੇ ਪੈਰਾਂ ਤੇ ਲੜੀਏ ਪੈਰਾਂ ਤੇ ਹੋ ਕੇ ਪੈਂਤਰੇ ਤੇ ਹੋ ਕੇ ਖਲੋ ਕੇ ਲੜੀਏ ਘੋੜੇ ਤੇ ਸਵਾਦ ਨਹੀਂ ਆਉਣਾ ਲੜਨ ਦਾ ਥੱਲੇ ਖਲੋ ਕੇ ਲੜੀਏ
ਗੈ ਢਾਲ ਕਿਰਪਾਨ ਨਵਾਰ ਕਰੋ
ਵੀ ਢਾਲ ਕਿਰਪਾਨ ਲੈ ਲਓ ਤੇ ਮੈਂ ਵੀ ਢਾਲ ਕਿਰਪਾਨ ਲੈ ਲੈਣਾ
ਗੁਰਸ਼ੀ ਹਰ ਗੋਬਿੰਦ ਵੀਰ ਮਾਂ
ਗੋਬਿੰਦ ਸਾਹਿਬ ਜੀ ਮਹਾਨ ਵੀਰ ਯੋਧੇ
ਉਤਰੇ ਹੈ ਤੇ ਤਤਕਾਲ
ਤਤਕਾਲ ਛਾਲ ਮਾਰੀ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਥੱਲੇ ਉੱਤਰ ਆਏ
ਕਰਬਾਨ ਬਿਕਾ ਗਏ ਢਾਲ ਲੈ
ਹੱਥ ਵਿਚ ਬੜੀ ਵਜਨ ਵਾਲੀ ਫੌਲਾਦ ਦੀ ਢਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫੜੀ ਹੋਈ ਹੈ
ਉਤਸ਼ਾਹ ਬਦੋ ਚਿਤ ਚਾਹੇ ਜੇ
ਬੜਾ ਭਾਰੀ ਉਤਸ਼ਾਹ ਹੈ ਔਰ ਜੰਗ ਦੇ ਮੈਦਾਨ ਚ ਜਿੱਤ ਦੀ ਇੱਛਾ ਹੈ
ਅਬ ਲੋਕਤ ਕਾਬਲ ਬੇਗ ਜਮੈ
ਬੇਗ ਨੇ ਵੇਖਿਆ ਵੀ ਸਤਿਗੁਰੂ ਜੀ ਨੂੰ ਤਾਂ ਕਿਹਾ ਉਹ ਤੇ ਛਾਲ ਮਾਰ ਕੇ ਆ ਵੀ ਗਏ ਘੋੜੇ ਤੋਂ ਥੱਲੇ
ਤਜਦੀਨ ਤੁਰੰਗਮ ਤੇਜ ਤਵੈ
ਕਾਬਲ ਬੇਗ ਨੇ ਵੀ ਛਾਲ ਮਾਰੀ ਘੋੜੇ ਤੋਂ ਵੀ ਥੱਲੇ ਲੱਥ ਆਇਆ
ਜੁਗ ਓਰਨ ਕੇ ਪਟ ਬ੍ਰਿੰਦ ਫਿਰੇ
ਆ ਪਾਸਿਆਂ ਦੇ ਸੂਰਮੇ ਹੁਣ ਖਲੋ ਕੇ ਵੇਖਣ ਲੱਗੇ ਨੇ
ਹਥਿਆਰ ਪ੍ਰਹਾਰ ਨਾ ਕੋਈ ਕਰੇ
ਕੋਈ ਹਥਿਆਰ ਦਾ ਵਾਰ ਨਹੀਂ ਕਰਦਾ ਸਭ ਰੁਕ ਗਏ ਸਭ ਨੂੰ ਕਹਿ ਦਿੱਤਾ ਕਿਸੇ ਨੇ ਕੋਈ ਵਾਰ ਨਹੀਂ ਕਰਨਾ ਖਲੋ ਕੇ ਵੇਖੋ
ਉਤ ਬੇਗ ਲਲਾ ਇੱਕ ਹੀਰਤ
ਲਾ ਬੇਗ ਖਲੋਤਾ ਵੇਖ ਰਿਹਾ ਹੈ
ਗੁਰਜੀਤ ਲੀਜਾ ਕੈ ਪ੍ਰੇਰਤ
ਪ੍ਰੇਰਦਾ ਆਪਣੇ ਭਾਣਜੇ ਨੂੰ ਕਾਬਲ ਬੇਗ ਨੂੰ ਕਹਿੰਦਾ ਕਾਬਲ ਬੇਗ ਜਿੱਤ ਲਈ ਗੁਰੂ ਨੂੰ ਮਾਰ ਕੇ ਜਿੱਤ ਲਈ
ਮਨ ਜਾਣਤ ਵੀਰ ਸੁਸਾ ਸੁਤ ਕੋ
ਜਾਣਦਾ ਵੀ ਮੇਰੀ ਭੈਣ ਦਾ ਪੁੱਤਰ ਮੇਰਾ ਭਾਣਜਾ ਬੜਾ ਬਹਾਦਰ ਹੈ ਇਹ ਬੜਾ ਯੋਧਾ ਹੈ
ਬਾਜ ਸੁਚੇਤ ਬਲੀ ਅਤ ਕੋ
ਬੜਾ ਪੜੇ ਬਾਜੀ ਦੀ ਵਿਦਿਆ ਦਾ ਸੁਚੇਤ ਬਲੀ ਹੈ
ਮਦ ਤੋਰ
ਥੋੜੀ ਬਿਰਤੀ ਦਾ ਧਾਰਨੀ ਛੋੜਾ ਸਰੀਰ ਆਏਗਾ ਬੜੀ ਚੰਚਲ ਪਾਈ ਹੈ ਇਹਦੇ ਸਰੀਰ ਦੇ ਅੰਦਰ
ਸੰਭਾਲਣ ਦੇ ਹਰੀ ਮਾਰਤ
ਦੁਸ਼ਮਣ ਨੂੰ ਆਪਣਾ ਆਪ ਸੰਭਾਲਣ ਹੀ ਨਹੀਂ ਦਿੰਦਾ ਔਰ ਮਾਰ ਮੁਕਾਉਂਦਾ ਹੈ
ਮੈਂ ਛੋੜਾ ਗੋ ਅਬ ਘਾਤ ਕਰੇ
ਹੁਣ ਕਾਬਲ ਬੇਗ ਨੇ ਗੁਰੂ ਨੂੰ ਛੱਡਣਾ ਨਹੀਂ ਇਹਨੇ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰ ਦੇਣਾ
ਸ਼ੁਭ ਬਾਤ ਬਣੀ ਗੁਰ ਏਕ ਲੜੈ
ਉਹ ਕਿੱਡੀ ਚੰਗੀ ਗੱਲ ਬਣ ਗਈ ਗੁਰੂ ਕੱਲਾ ਹੀ ਲੜਨ ਵਾਸਤੇ ਆ ਗਿਆ
ਚਿਤ ਵਿਚ ਵਿਚਾਰਤ ਮਾਕ ਕੈ
ਚਿਤ ਵਿਚ ਵਿਚਾਰਦਾ ਹੈ ਇਸ ਪ੍ਰਕਾਰ ਨਾਲ
ਕਾਬਲ ਬੇਗ ਲੜੰਤ ਹੈ
ਇਧਰ ਕਾਬਲ ਬੇਗ ਲੜਨ ਵਾਸਤੇ ਤਿਆਰ ਹੈ
ਕੁਝ ਤੋਰ ਵਿਖੇ ਜੈ ਆਸ ਰਹੀ
ਬੋਲਿਆ ਲੱਲਾ ਬੇਗ ਕਹਿੰਦਾ ਕਾਬਲ ਬੇਗ
ਅੱਜ ਤੇਰੀਆਂ ਬਾਹਾਂ ਨਾਲ ਅਸੀਂ ਜੰਗ ਦੇ ਮੈਦਾਨ ਚ ਜਿੱਤਣਾ ਹੈ, ਅੱਜ ਜਿੱਤ ਤੇਰੀਆਂ ਬਾਹਾਂ ਦੇ ਵਿੱਚ ਹੈ।
ਅਬ ਔਰ ਅਲਮ ਰਿਓ ਨੇ ਕਹੇ,
ਸਾਨੂੰ ਹੁਣ ਹੋਰ ਕੋਈ ਆਸਰਾ ਨਹੀਂ ਰਿਹਾ, ਕਾਬਲ ਬੇਗ ਇੱਕ ਤੇਰਾ ਆਸਰਾ ਰਹਿ ਗਿਆ, ਹੁਣ ਤੇਰੇ ਆਸਰੇ ਅਸੀਂ ਜਿੱਤ ਸਕਦੇ ਹਾਂ।
ਇਤ ਯੋਧ ਬਲੀ ਗੁਰ ਤੀਰ ਖਰੇ,
ਯੋਧ ਰਾਏ ਤੇ ਹੋਰ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਿੱਛੇ ਖੜੇ ਹਨ।
ਔਰ ਬੀਬੀ ਤਸ ਆਦ ਥੇਰੇ,
ਬੀਬੀ ਚੰਦ ਵਰਗੇ ਸੂਰਮੇ ਖੜੇ ਹਨ।
ਗੁਰ ਪੈ ਵਿੱਚ ਵਾਚ ਮਹਾ ਧਰੇ,
ਸਾਰੇ ਸਤਿਗੁਰਾਂ ਦੇ ਸੂਰਮਿਆਂ ਨੂੰ ਗੁਰੂ ਤੇ ਵਿਸ਼ਵਾਸ ਹੈ, ਸਤਿਗੁਰਾਂ ਤੇ ਭਰੋਸਾ ਹੈ।
ਬਿਨ ਦੇਰ ਸ਼ਿੰਗਾਰਨ ਕੋ ਕਰੇ,
ਸਾਰਿਆਂ ਨੂੰ ਭਰੋਸਾ ਹੈ ਕਿ ਸਤਿਗੁਰਾਂ ਨੇ ਬਿਨਾਂ ਦੇਰੀ ਤੋਂ ਕਾਬਲ ਬੇਗ ਨੂੰ ਮਾਰ ਦੇਣਾ, ਬਿਨਾਂ ਦੇਰੀ ਤੋਂ ਕਾਬਲ ਬੇਗ ਨੂੰ ਰਣ ਭੂਮੀ ਚ ਗਰਕ ਕਰਕੇ ਰੱਖ ਦੇਣਾ ਹੈ।
ਇਹ ਕਿਹਾ ਗੁਰ ਅਗਰ ਕਰੇ ਫਿਰ ਤਾਂ
ਹੈ ਕੀ, ਵੇਖਦੇ ਨੇ ਭਾਈ ਬਿਧੀ ਚੰਦ ਜੀ ਵਰਗੇ, ਕਹਿੰਦੇ ਹਾਂ ਕੀ ਇਹ ਕਾਬਲ ਬੇਗ ਜਿਹੜਾ ਸਤਿਗੁਰਾਂ ਦੇ ਸਾਹਮਣੇ ਆ ਕੇ ਲੜੇਗਾ।
ਗਜ ਮੱਤੇ ਕੇਲ ਸੋਮਿਰਤਾ,
ਅਸੀਂ ਮਸਤ ਹੋਇਆ ਹੋਵੇ ਤੇ ਸ਼ੇਰ ਨਾਲ ਭਿੜਨਾ ਚਾਹੇ ਕਦੇ ਭਿੜ ਕੇ ਪੂਰਾ ਨਹੀਂ ਉਤਰ ਸਕਦਾ।
ਖਗ ਰਾਜ ਕਾ ਚਟਕਾ ਚੁਕਾ,
ਖਗ ਰਾਜ ਤੇ ਕਿੱਥੇ ਕੁ ਛੋਟਾ ਜਿਹਾ ਚਿੜਾ, ਚਿੜਾ ਹੁਣ ਖਗ ਰਾਜ ਗਰਬ ਨਾਲ ਕੀ ਲੜੇਗਾ।
ਸਮਤਾ ਚਾਹੀ ਗਰਬਾਤਮਾ,
ਬਰਾਬਰੀ ਚਾਹੁੰਦਾ ਤੇ ਹੰਕਾਰ ਦੇ ਨਾਲ ਬਰਾਬਰ ਹੋਣਾ ਚਾਹੁੰਦਾ ਹੈ।
ਰਣ ਦੁੰਦ ਬਿਲੋਕ ਨਹੀਂ ਖਰੇ,
ਦੁੰਦ ਵੇਖਣ ਵਾਸਤੇ ਸੂਰਮੇ ਖੜੇ ਹਨ।
ਚੈ ਮੂਡ ਗੋ ਹਤਮੇ ਕੇ ਡਰੈ,
ਇਹ ਮੂਰਖ ਸਤਿਗੁਰਾਂ ਨੂੰ ਮਾਰਨਾ ਚਾਹੁੰਦੇ ਹਨ।
ਗੈ ਢਾਲ ਕਿਰਪਾਨ ਫਿਰਿਓ ਗਰਬੇ,
ਹੰਕਾਰ ਨਾਲ ਢਾਲ ਤੇ ਕਿਰਪਾਨ ਫੜ ਕੇ ਹੰਕਾਰ ਨਾਲ ਕਾਬਲ ਬੇਗ ਫਿਰਨ ਲੱਗਾ।
ਗਰਾਵਤ ਚਾਤਰਤਾ ਸਰਵੇ,
ਪੈਰਾਂ ਦੇ ਉੱਤੇ ਆ ਕੇ ਆਪਣੇ ਵਾਰ ਕੱਢ ਕੱਢ ਕੇ ਵਿਖਾਉਂਦਾ ਹੈ, ਵਾਰ ਕੱਢ ਕੱਢ ਕੇ ਵਿਖਾਉਂਦਾ ਚਤਰਾਈ ਦੇ ਨਾਲ।
ਚਤਰਾਈ
ਨਾਲ ਤੇਗ ਚਲਾਉਂਦਾ, ਫੁਰਤੀ ਨਾਲ ਤੇਗ ਚਲਾਉਂਦਾ, ਪਤਾ ਨੀ ਲੱਗਣ ਦਿੰਦਾ ਕਿਹੜਾ ਵਾਰ ਕਿਸ ਪਾਸੋਂ ਨਿਕਲ ਕੇ ਆਇਆ ਹੈ।
ਉਤ ਫਿਰਿਓ ਹੋਏ ਅਗਰ ਖਰੇ,
ਆ ਕੇ ਖਲੋ ਗਿਆ ਵਾਰ ਕੱਢਦਾ ਕੱਢਦਾ।
ਸ੍ਰੀ ਗੁਰ ਚੰਚਲਤਾ ਕਰਕੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਪੂਰੀ ਫੁਰਤੀ ਵਿਚ ਖੜੇ ਹਨ।
ਕਰਦਾਵ ਫਿਰੇ ਅਸਕੋ ਧਰਕੇ,
ਮਹਾਰਾਜ ਵੀ ਆਪਣੀ ਤੇਗ ਦੇ ਵਾਰ ਸਾਫ ਕੱਢ ਕੇ ਵਿਖਾਉਂਦੇ ਨੇ।
ਕਬ ਸਮ ਕੋਈ ਤਕਾਵਤੇ,
ਸਾਹਮਣੇ ਹੋ ਕੇ ਤੱਕਦੇ ਹਨ।
ਜੇ ਮਾਰਨ ਆਪ ਬਚਾਵਤੇ,
ਔਰ ਮਾਰਨਾ ਚਾਹੁੰਦੇ ਤੇ ਆਪਣਾ ਆਪ ਬਚਾਉਣਾ ਚਾਹੁੰਦੇ ਹਨ।
ਸਭ ਦੋਨੋਂ ਦਾ ਵਿਚਾਰਤੇ,
ਸੂਰਮੇ ਗੁਰੂ ਹਰਗੋਬਿੰਦ ਸਾਹਿਬ ਤੇ ਕਾਬਲ ਬੇਗ ਦੋਵੇਂ ਆਪਣੇ ਦਾ ਵਿਚਾਰਦੇ ਹਨ।
ਉਛਲੰਤ ਮਹਾਪਗ ਧਾਰਤ,
ਉਛੜ ਕੇ ਪੈਰਾਂ ਦੇ ਉੱਤੇ ਕੁੱਦ ਕੁੱਦ ਕੇ ਵਾਰ ਕਰਦੇ ਹਨ।
ਗੁਰਵਾਕ ਕੇ ਘਰ ਵਾਰ ਪੁਰਾ,
ਥੋੜੇ ਸਰੀਰ ਗਰਮ ਜੇ ਹੋ ਗਏ ਨਾ ਘੁੰਮਦਿਆਂ ਘੁੰਮਦਿਆਂ ਪੈਂਤਰੇ ਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਕਾਬਲ ਬੇਗ ਪਹਿਲਾ ਵਾਰ ਤੂੰ ਕਰ ਲੈ,
ਨਤ ਹੈ ਪਛਤਾਵਨ ਨਾਏ ਕਰਾ,
ਨਹੀਂ ਤਾਂ ਮੁੜ ਕੇ ਪਛਤਾਵਾ ਹੀ ਰਹਿ ਜਾਣਾ ਕਿ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਿਆ। ਮਹਾਰਾਜ ਕਹਿੰਦੇ ਪਹਿਲਾ ਵਾਰ ਕਾਬਲ ਵੇਗ ਤੂੰ ਕਰ ਲੈ, ਕਿਤੇ ਮੁੜ ਕੇ ਤੇਰੇ ਮਨ ਚ ਪਛਤਾਵਾ ਨਾ ਰਹਿ ਜੇ ਵਾਰ ਨਹੀਂ ਕੀਤਾ।
ਮਮ ਵਾਰ ਚਲੇ ਮੈਂ ਬਚੇ ਗੋ,
ਮੇਰਾ ਵਾਰ ਚੱਲ ਗਿਆ ਤੇ ਕਾਬਲ ਬੇਗ ਫਿਰ ਤੇਰੇ ਕੋਲੋਂ ਬਚਿਆ ਨੀ ਜਾਣਾ, ਤੇਰਾ ਬਚਾ ਨੀ ਹੋਣਾ।
ਰਣ ਸ਼ਰੋਣ ਤੀਰਗ ਰਾਚੈ ਗੋ,
ਤੇਰਾ ਖੂਨ ਰਣ ਭੂਮੀ ਵਿਚ ਮਿਲ ਜਾਣਾ ਔਰ ਤੂੰ ਇਸ ਰਣ ਭੂਮੀ ਵਿਚ ਗਰਕ ਹੋ ਜਾਣਾ।
ਤਬ ਕਾਬਲ ਬੇਗ ਸ਼ਿਤਾਬ ਕਰੇ,
ਬੇਗ ਬੜੀ ਕਾਹਲੀ ਕਰਦਾ, ਬੜੀ ਸ਼ਤਾਬਦੀ ਕਰਦਾ ਹੈ।
ਉਤੇ ਫੰਦ ਤਵਾਰ ਕਰੇ,
ਹੋ ਕੇ ਖੰਭ ਦੇ ਕਦੇ ਖੱਬੇ ਪੈਰ ਤੇ ਕਦੇ ਸੱਜੇ ਪੈਰ ਤੇ ਹੋ ਕੇ ਆਉਂਦਾ ਹੈ।
ਗੁਰਛਾਲ ਕਰੀ ਤੋ ਬਚਾਏ ਗਏ,
ਵਾਰ ਕੀਤਾ ਸਤਿਗੁਰਾਂ ਦੀਆਂ ਲੱਤਾਂ ਵਾਲੇ ਪਾਸੇ, ਸਤਿਗੁਰਾਂ ਉੱਚੀ ਛਾਲ ਮਾਰ ਦਿੱਤੀ, 4-5 ਫੁੱਟ ਉੱਚੀ ਛਾਲ ਮਾਰੀ, ਇਹਦੀ ਤੇਗ ਥਲੜੇ ਪਾਸੋਂ ਲੱਤਾਂ ਦੇ ਖਾਲੀ ਨਿਕਲ ਗਈ।
ਜਬ ਛੂਚ ਪਰੇ ਤਬ ਕ੍ਰੋਧ
ਮੈਂ, ਇਹਦਾ ਇੱਕ ਵਾਰ ਖਾਲੀ ਚਲਾ ਗਿਆ, ਫਿਰ ਹੋਰ ਗੁੱਸਾ ਆਇਆ ਇਹਨੂੰ ਕਿ ਮੇਰਾ ਵਾਰ ਖਾਲੀ ਚਲਾ ਗਿਆ, ਰੋਸ ਵਿੱਚ ਆਇਆ, ਗੁੱਸੇ ਵਿੱਚ ਆਇਆ ਕਾਬਲ ਬੇਗ।
ਕਰ ਨੇਰ ਮੌਰ ਪ੍ਰਹਾਰ ਕਰਿਓ,
ਫਿਰ ਸਤਿਗੁਰਾਂ ਦੇ ਕੋਲ ਹੋ ਕੇ ਮਹਾਰਾਜ ਜੀ ਤੇ ਵਾਰ ਕੀਤਾ।
ਕਰਕੇ ਸਮ ਬੱਚਾ ਦੁੱਧ ਬੇਗ
ਕਰਿਓ, ਕਹਿੰਦੇ ਬੜੇ ਵੇਗ ਨਾਲ ਜ਼ੋਰ ਨਾਲ ਵਾਰ ਕੀਤਾ ਹੈ।
ਕੁਨ ਚਾਲ ਸੋ ਉੱਪਰ ਰੋਕ ਲਿਓ,
ਦੂਸਰਾ ਵਾਰ ਕੀਤਾ, ਸਤਿਗੁਰਾਂ ਅੱਗੇ ਢਾਲ ਕਰ ਦਿੱਤੀ, ਕਾਲ ਕਰਕੇ ਦਾ ਵਾਰ ਰੋਕ ਲਿਆ
ਗੁਰ ਆਪਣੇ ਵਾਰ ਪ੍ਰਹਾਰ ਕੀਓ
ਗੁਰੂ ਜੀ ਨੇ ਆਪਣੀ ਤੇਗ ਦਾ ਵਾਰ ਕੀਤਾ ਹੈ
ਤਬ ਨਮਰ ਚਪੂਤਲ ਸਾਥ ਛੋ
ਸਤਿਗੁਰਾਂ ਨੇ ਵਾਰ ਕੀਤਾ ਨਾ ਥੱਲੇ ਹੀ ਬਹਿ ਗਿਆ ਜ਼ਮੀਨ ਤੇ ਮਹਾਰਾਜ ਜੀ ਦਾ ਵਾਰ ਇਹਦੇ ਸਿਰ ਦੇ ਉੱਪਰਲੇ ਪਾਸੋਂ ਸਾਫ਼ ਨਿਕਲ ਗਿਆ
ਲਗਦਾ ਕਰਦਾ ਬਚਾਏ ਗਏ
ਬੜੀ ਕਾਲਾ ਛੋਲਾ ਹੋ ਕੇ ਨਾ ਇਹਨੇ ਆਪਣਾ ਆਪ ਬਚਾ ਲਿਆ ਸਤਿਗੁਰੂ ਜੀ ਤਾਂ ਲੀਲਾ ਹੀ ਕਰ ਰਹੇ ਨੇ ਮਹਾਰਾਜ ਜੀ ਚਾਹੁੰਦੇ ਪਹਿਲੇ ਵਾਰ ਚ ਹੀ ਮਾਰ ਦਿੰਦੇ ਪਾਤਸ਼ਾਹ ਨੇ ਜਾਣ ਬੁੱਝ ਕੇ ਇੱਕ ਵਾਰ ਖਾਲੀ ਕਰ ਦਿੱਤਾ ਇਹ ਇਹਨੇ ਸੋਚਿਆ ਵੀ ਮੇਰੇ ਤੇ ਵਾਰ ਨੀ ਹੋਇਆ ਇਹਦੀ ਦਲੇਰੀ ਹੋਰ ਵੱਧ ਗਈ ਹੌਸਲਾ ਹੋਰ ਵੱਧ ਗਿਆ
ਕਰਵਾਰ ਉਭਾਰ ਤੇਰਾ ਵਾਰ ਕਰਿਓ
ਆਪਣੇ ਤੇਗ ਦਾ ਵਾਰ ਉਭਾਰਿਆ ਉਭਾਰ ਕੇ ਵਾਰ ਸਤਿਗੁਰਾਂ ਤੇ ਕੀਤਾ
ਤਿਰਛੀ ਤੋਂ ਪਿੱਛੀ ਹੱਥ ਮਾਨ ਭਰਿਓ
ਮਾਨ ਚ ਭਰੇ ਹੋਏ ਨੇ ਤਿਰਛਾ ਜਾ ਵਾਰ ਕੱਢ ਕੇ ਮਾਰਿਆ
ਵੋ ਸ਼ੀਘਰ ਕਰੇ ਸੋ ਬਚਾਏ ਰਹੇ
ਗੁਰੂ ਜੀ ਨੇ ਸ਼ੀਘਰ ਤਾਈ ਨਾਲ ਪਿੱਛੇ ਹਟ ਕੇ ਉਹ ਵਾਰ ਬਚਾਇਆ
ਪਿਤਲਾ ਖਗ ਅਗਰ ਸਰੀਰ ਛੋਏ
ਫਿਰ ਵੀ ਕਿਰਪਾਨ ਦੀ ਜਿਹੜੀ ਅਕਲੀ ਨੋਕ ਹੁੰਦੀ ਹੈ ਨਾ ਉਹ ਨੋਕ ਗੁਰੂ ਹਰਗੋਬਿੰਦ ਸਾਹਿਬ ਦੇ ਪੇਟ ਚ ਵੱਜੀ ਹੈ ਥੋੜੀ ਜੀ ਉਹ ਮਹਾਰਾਜ ਜੀ ਦੇ ਪੇਟ ਚ ਉਹਨੂੰ ਪਿਪਲਾ ਕਹਿੰਦੇ ਨੇ ਉਹ ਪਿਪਲਾ ਜਿਹੜਾ ਤੇਗਦਾ ਸੀ ਮਹਾਰਾਜ ਜੀ ਦੇ ਸਰੀਰ ਨੂੰ ਥੋੜਾ ਜਿਹਾ ਛੂ ਗਿਆ
ਛੁੱਟ ਛੋਣ ਗਏ ਗੁਰ ਚੀਰ ਬਿਗੇ
ਸਤਿਗੁਰਾਂ ਦੇ ਸਰੀਰ ਚੋਂ ਲਹੂ ਦੀ ਤਤੀਰੀ ਨਿਕਲੀ ਹੈ ਮਹਾਰਾਜ ਜੀ ਦੇ ਪੇਟ ਦੇ ਵਿੱਚੋਂ ਲਹੂ ਦੀ ਤਤੀਰੀ ਨਿਕਲੀ ਤੇ ਸਰੀਰ ਤੇ ਪਾਏ ਕੱਪੜੇ ਲਹੂ ਨਾਲ ਖੂਨ ਨਾਲ ਭਿੱਜ ਗਏ
ਇੱਕ ਘਾਵ ਲੱਗੇ ਹੋਰ ਕੋਪ ਜਗੇ
ਜਦੋਂ ਸਤਿਗੁਰਾਂ ਆਪਣਾ ਘਾਵ ਵੇਖਿਆ ਵੇਖ ਕੇ ਮਹਾਰਾਜ ਜੀ ਦਾ ਰੋਸ ਜਾਗਿਆ ਜਿਵੇਂ ਕਲਗੀਧਰ ਜੀ ਲਿਖਦੇ ਬਚਿੱਤਰ ਨਾਟਕ ਵਿੱਚ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਥੋੜਾ ਜਿਹਾ ਘਾਵ ਲੱਗਾ ਵੀ ਰਸ ਜਾਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ
ਤਬ ਘਰ ਪਰੇ ਸ਼ਮਸ਼ੇਰ ਤਬੈ
ਸਨਾਨ ਮਹਾਰਾਜ ਜੀ ਨੇ ਭਵਕ ਮਾਰੀ ਹੈ
ਚਮਕੈ ਸ਼ਮਸ਼ੇਰ ਬਿਲੋਕ
ਤਬੈ ਹੱਥ ਚ ਸ਼ਮਸ਼ੀਰ ਚਮਕ ਰਹੀ ਹੈ ਸਾਰੇ ਸੂਰਮੇ ਇੱਕ ਟਕੀ ਲਾ ਕੇ ਅੱਖਾਂ ਨੂੰ ਫਰਕਦੇ ਤੱਕ ਨਹੀਂ ਇੱਕ ਟਕੀ ਲਾ ਕੇ ਵੇਖ ਰਹੇ ਨੇ
ਕਰ ਢਾਲ ਚੋ ਗਿਰ ਦਬਾਏ ਲਿਓ
ਵੀ ਵਾਰ ਕੀਤਾ ਜਦੋਂ ਇਹਨੇ ਵਾਰ ਕੀਤਾ ਦੁਬਾਰਾ ਫੇਰ ਸਤਿਗੁਰਾਂ ਨੇ ਢਾਲ ਦੇ ਉੱਤੇ ਦਾ ਵਾਰ ਰੋਕ ਲਿਆ
ਕਰ ਸ਼ੀਘਰ ਤੋਂ ਦੂਰ ਕਹਿੰਦੇ
ਵਾਰ ਕਰਕੇ ਨਾ ਇਹਦੀ ਬਾਂਹ ਉੱਪਰਲੇ ਪਾਸੇ ਚੁੱਕ ਛੱਡੀ ਮਹਾਰਾਜ ਜੀ ਨੇ ਵਾਰ ਨਾਲ ਹੀ ਕਿਰਪਾਨ ਫੜੀ ਹੋਈ ਉੱਪਰਲੇ ਪਾਸੇ ਵਾਰ ਢਾਲ ਦੇ ਨਾਲ ਚੁੱਕ ਲਿਆ
ਇੱਕ ਬੇਗ ਲਲਾ ਦਿਕ ਸਾਧਕ
ਲੱਲਾ ਬੇਗ ਵੇਖ ਕੇ ਖੁਸ਼ ਹੋ ਰਿਹਾ ਵੀ ਮੇਰਾ ਭਾਣਜਾ ਬੜਾ ਸੋਹਣਾ ਲੜ ਰਿਹਾ ਵੇਖਿਆ ਵੀ ਗੁਰੂ ਸਾਹਿਬ ਦੇ ਜ਼ਖਮ ਵੀ ਕਰ ਦਿੱਤਾ ਉਹਨੇ ਇੱਕ ਵਾਰ ਵੀ ਕਰ ਦਿੱਤਾ
ਕਰ ਘਾਤ ਕਿਦੋਂ ਗੁਰ ਲਿਓ ਗਯੋ
ਲੱਲਾ ਵੇਖ ਸਬਾਸ਼ ਕਰਾ ਸਬਾਸ਼ ਕਾਵਲ ਵੇਖ ਸਬਾਸ਼ ਉਹ ਪਿੱਛੋਂ ਹੱਲਾ ਸ਼ੇਰੀ ਦਿੰਦਾ ਕਹਿੰਦਾ ਹੁਣ ਮਾਰ ਦਿਓ ਜਾਂ ਗੁਰੂ ਨੂੰ ਪਕੜ ਲਓ
ਮੈਂ ਜਾਨ ਤੁਮੋਡ ਖਿਲਾਵਤ
ਲੱਲਾ ਬੇਗ ਮੂਰਖ ਜਾਣਦਾ ਨਹੀਂ ਕਿ ਸਤਿਗੁਰੂ ਜੀ ਖੜਾ ਰਹੇ ਨੇ ਕਾਬਲ ਬੇਗ ਨੂੰ ਆਪ ਖੜਾ ਰਹੇ ਨੇ ਚਾਹੁੰਦੇ ਇੱਕੋ ਵਾਰ ਚ ਮਾਰ ਦਿੰਦੇ ਪਰ ਆਪ ਹੀ ਖੇਡ ਖੇਡ ਰਹੇ ਨੇ ਸਤਿਗੁਰੂ ਜੀ ਨੂੰ ਖੜਾ ਰਹੇ ਨੇ
ਕਿਰਤ ਮਾਨਮ ਕੀ ਮਨ ਭਾਵਤ
ਮਾਨਵੀ ਲੀਲਾ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਨੂੰ ਪਾਉਂਦੀ ਤੇ ਉਹ ਕਰ ਰਹੇ ਨੇ
ਚਪਲੰਤ ਚਲਿਓ ਭੁੱਲ ਨੇਰ ਕੀਓ
ਫਿਰ ਚੰਪਲ ਚੰਚਲ ਹੋ ਕੇ ਪੈਰਾਂ ਦੇ ਉੱਤੇ ਸਤਿਗੁਰਾਂ ਦੇ ਨੇੜੇ ਹੋਇਆ
ਲਗਤਾ ਦਰਸਾਏ ਅਹੰਕਾਰੀਓ
ਸੋਚਿਆ ਵੀ ਗੁਰੂ ਤਾਂ ਕਮਜ਼ੋਰ ਹੈ ਮੇਰੇ ਤੇ ਇੱਕ ਵੀ ਵਾਰ ਨਹੀਂ ਕੀਤਾ ਤੇ ਮੈਂ ਇਹਨਾਂ ਤੇ ਵਾਰ ਕੀਤਾ ਤੇ ਜ਼ਖਮੀ ਹੋ ਗਏ ਨੇ ਪਰ ਇਹ ਨਹੀਂ ਸੀ ਸਮਝਦਾ ਗੁਰੂ ਨੇ ਇੱਕੋ ਵਾਰ ਕਰਕੇ ਮਾਰ ਲੈਣਾ ਇਹਨੇ ਤੇ ਜ਼ਖਮੀ ਕੀਤਾ ਕਹਿੰਦੇ ਇਹਨੇ ਮਹਾਰਾਜ ਜੀ ਨੂੰ ਛੋਟਾ ਸਮਝਿਆ ਤੇ ਹੰਕਾਰ ਦੇ ਨਾਲ ਅੱਗੇ ਆ ਕੇ ਵੱਧ ਕੇ ਵਾਰ ਕਰਨ ਲੱਗਾ
ਮੈਂ ਸਮਝਾ ਤਵਾਰ ਕਰੋ
ਵੀ ਮੈਂ ਜਿਵੇਂ ਪਹਿਲਾਂ ਵਾਰ ਕੀਤਾ ਨਾ ਗੁਰੂ ਨੂੰ ਜ਼ਖਮੀ ਕੀਤਾ ਦੁਬਾਰਾ ਫੇਰ ਕਰਾਂ
ਕਰ ਦੁਆ ਕਰ ਕਰ ਦੁਆ ਕਰਕੇ ਤਰ ਪੈਸੋ ਦਰੋ
ਵਾਰ ਕਰਕੇ ਦੁਬਾਰਾ ਇਹਨਾਂ ਦੇ ਸਰੀਰ ਨੂੰ ਦੋ ਹਿੱਸਿਆਂ ਚ ਵੱਢ ਕੇ ਜ਼ਮੀਨ ਤੇ ਸੁੱਟ ਲਿਆ
ਕਰਵਾਲ ਸੰਭਾਲ ਉਭਾਰ
ਤੇ ਕਿਰਪਾਨ ਸੰਭਾਲ ਕੇ ਉਭਾਰ ਕੇ ਆਉਂਦਾ ਹੈ
ਤਕਵਾਰ ਪ੍ਰਹਾਰਨ ਬੇਗ ਲਹਾ
ਤੱਕ ਕੇ ਵਾਰ ਪ੍ਰਹਾਰ ਕਰਦਾ ਹੈ
ਗੁਰ ਅਗਰ ਬਏ ਬਿਨ ਤਰਾਸ ਤਵੈ
ਵਾਰ ਕੀਤਾ ਹੁਣ ਸਤਿਗੁਰੂ ਜੀ ਪਿੱਛੇ ਨਹੀਂ ਹੜੇ ਮਹਾਰਾਜ ਜੀ ਬਿਨਾਂ ਡਰ ਤੋਂ ਅੱਗੇ ਹੋ ਗਏ ਬਿਲਕੁਲ ਇਹਦੇ ਨੇੜੇ ਆ ਗਏ ਦੇ ਸੂਰਮੇ ਖਲੋਤੇ ਵੇਖ ਰਹੇ ਨੇ
ਰਿਪ ਢਾਲ 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 ਫਿਰਾਏ ਦੇ
ਨੇ ਲੱਲਾ ਕਾਬਲ ਬੇਗ ਦੀ ਢਾਲ ਨਾਲ ਆਪਣੀ ਢਾਲ ਪੜਾ ਦਿੱਤੀ ਉਹਦੀ ਢਾਲ ਨਾਲ ਆਪਣੀ ਢਾਲ ਪੜਾ ਦਿੱਤੀ ਹੈ
ਪਰ ਉੱਚ ਉਸਾਰਤ ਸ਼ਿਗਰ ਲਏ
ਉਹਦੀ ਢਾਲ ਨਾਲ ਢਾਲ ਰੋਕੀ ਹੋਈ ਹੈ ਇਧਰੋਂ ਮਹਾਰਾਜ ਜੀ ਨੇ ਸੱਜੇ ਹੱਥ ਦੇ ਨਾਲ ਤੇਗ ਫੜੀ ਹੋਈ ਉੱਚੀ ਕਰਕੇ ਵਾਰ ਕੀਤਾ ਹੈ।
ਉਹ ਕਾਬਲ ਬੇਗ ਬਚਾਏ ਰਹੇ ਹੋ,
ਕਾਬਲ ਬੇਗ ਨੇ ਬੜਾ ਬਚਾਇਆ ਵੀ ਮੈਂ ਪਿੱਛੇ ਹਟ ਜਾ, ਮਹਾਰਾਜ ਜੀ ਨੇ ਪਿੱਛੇ ਹੋਣ ਹੀ ਨਹੀਂ ਦਿੱਤਾ ਇਹਨੂੰ, ਇਹਦੀ ਢਾਲ ਨਾਲ ਢਾਲ ਰੋਕੀ ਹੋਈ, ਸੱਜੇ ਹੱਥ ਨਾਲ ਉੱਪਰਲੇ ਪਾਸੇ ਮਹਾਰਾਜ ਜੀ ਨੇ ਮੋਢੇ ਤੇ ਵਾਰ ਕੀਤਾ ਹੈ।
ਬਲ ਸਾਥ ਕਿਰਪਾ ਨ ਮਹਾਨ ਭਇਓ,
ਬਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਤੇਗ ਚਲਾਈ ਤੇ ਤੇਗ ਵਹਿ ਗਈ।
ਲਗ ਤੁੰਗ ਸਿਕੰਦਰ ਚੀਰ ਦਿਓ,
ਮੋਢੇ ਤੇ ਤੇਗ ਮਾਰੀ ਤੇ ਮੋਢੇ ਤੇ ਤੇਗ ਵੱਜਦਿਆਂ ਜਨੇਊ ਵਾਰ ਵੱਜਿਆ ਤੇ ਆਂਤਾਂ ਨੂੰ ਚੀਰਦਾ ਪਸਲੀਆਂ ਨੂੰ ਚੀਰਦਾ ਹੋਇਆ ਉਹ ਵਾਰ ਵੱਖੀ ਵਿੱਚੋਂ ਪਾਰ ਨਿਕਲ ਗਿਆ।
ਬੋਲੇ ਸੋਮਿਆਰ,
ਮੋਢੇ ਤੋਂ ਵਾਰ ਕਰਦਿਆਂ ਇਹਦਾ ਧੜ ਦੋ ਹਿੱਸਿਆਂ ਵਿਚ ਵੰਡ ਕੇ ਇਹਨੂੰ ਜਨੇਊ ਵਾਰ ਕਹਿੰਦੇ ਨੇ। ਜਨੇਊ ਵਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਬਲ ਬੇਗ ਦਾ ਸਰੀਰ ਦੋ ਹਿੱਸਿਆਂ ਚ ਵੰਡ ਦਿੱਤਾ।
ਲੱਡ ਤੁੰਗ ਸਿਕੰਦਰ ਚੀਰ ਦਿਓ, ਅਟਕਿਓ ਨਾ ਕਹੋ ਚੱਲ ਪਾਰ ਬਇਓ।
ਹੋਰ ਨਾਲ ਤੇਗ ਚੱਲੀ ਵੀ ਰਸਤੇ ਵਿਚ ਜਿਹੜੀਆਂ ਹੱਡੀਆਂ ਆਉਂਦੀਆਂ ਸੀ ਉਹ ਰੁਕੀਆਂ ਹੀ ਨਹੀਂ ਕਿਤੇ, ਵਾਰ ਰੁਕਿਆ ਹੀ ਨਹੀਂ, ਅੜਿਆ ਹੀ ਨਹੀਂ ਕਿਤੇ, ਆਰ ਸਾਰ ਹੋ ਗਿਆ ਜਿਵੇਂ ਸਾਬਣ ਚ ਤਾਰ ਮਾਰੀਏ ਤੇ ਪਾਰ ਨਿਕਲ ਜਾਂਦੀ ਹੈ।
ਜਿਮ ਹੋਤ ਜਿਨਿਓ ਪਰਿਓ ਗਰਮ ਹੈ,
ਇਹਦਾ ਸਰੀਰ ਦੋ ਹਿੱਸਿਆਂ ਚ ਵੰਡਿਆ। ਇਕ ਵਾਰੀ ਤੇਗ ਨਿਕਲ ਗਈ ਧੜ ਹਾਲੇ ਬੱਕਰਾ ਹੋਣਾ ਸੀ ਤੇ ਸਰੀਰ ਦੇ ਉੱਤੇ ਕਹਿੰਦੇ ਇੱਦਾਂ ਇਹਦੇ ਜਾਪਦਾ ਜਿਵੇਂ ਜਨੇਊ ਪੈ ਗਿਆ ਹੋਵੇ।
ਜਿਮ ਦੋ ਤਰੋ ਗਿਰਿਓ ਧਰਮ ਹੈ,
ਫਿਰ ਵੇਖਦਿਆਂ ਵੇਖਦਿਆਂ ਦੋ ਹਿੱਸਿਆਂ ਚ ਧੜ ਵੰਡਿਆ ਗਿਆ ਤੇ ਜ਼ਮੀਨ ਤੇ ਡਿੱਗ ਪਿਆ ਕਾਬਲ ਬੇਗ।
ਜੋਧ ਸੁਆਦ ਨਿਹਾਰਤ,
ਜੋਧ ਰਾਏ ਵਰਗੇ ਸੂਰਮੇ ਵੇਖਦੇ ਨੇ।
ਗੁਰ ਜੈ ਗੁਰ ਜੋ ਉਚਾਰਤ,
ਸਭ ਕਹਿੰਦੇ ਨੇ ਸਤਿਗੁਰੂ ਜੈ, ਗੁਰੂ ਕੀ ਜੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋ ਗਈ ਹੈ।
ਲੱਖ ਕੌਤਕ ਆਨੰਦ ਧਾਰਤ,
ਕੌਤਕ ਵੇਖ ਕੇ ਆਨੰਦਿਤ ਹੁੰਦੇ ਨੇ।
ਉਤਸ਼ਾਹ ਕਰੇ ਲਲਕਾਰਤ,
ਕਰਕੇ ਲਲਕਾਰਦੇ ਨੇ। ਇਸ ਪ੍ਰਕਾਰ ਨਾਲ ਕਾਬਲ ਬੇਗ ਮਾਰਿਆ ਗਿਆ, ਫੌਜਾਂ ਦਾ ਹੋਰ ਹੌਸਲਾ ਟੱਟ ਗਿਆ। ਉਧਰ ਹੁਣ ਕੰਬਰ ਬੇਗ ਨੇ ਹੌਸਲਾ ਕੀਤਾ ਲੜਨ ਵਾਸਤੇ, ਉਹ ਕਿਵੇਂ ਜੰਗ ਦੇ ਮੈਦਾਨ ਚ ਮਾਰਿਆ ਜਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਸਤਿਗੁਰੂ ਗਰੀਬ ਨਵਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਵਰਣਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ।